दंडवत वंदन अनेक बार सर्व कला समरथ डोलन तेरा खाओ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। अज सतगुरु उदय सिंह सच्चे पातशाह जी दी दस्तारबंदी का दिन है। समूह साध संगत नूं सतगुरु उदय सिंह सच्चे पातशाह जी दी दस्तारबंदी दी मैं तह दिलों वधाई दिंदा। भावें कि दिल्ली दे विच जां होर बहुत सारियां जगह दे विच सतगुरां दी दस्तारबंदी दा दिन मनाया जा रहा है, पर शायद कोई ऐसा हुक्म है कि श्री भैणी साहिब दे विच ऐसी कोई अनाउंसमेंट नहीं हुई। मैं उस गल दे वल नहीं जाना जिदे विच कोई बखेड़ा खड़ा होवे कि इस जगह दे उत्ते क्यों मनाया नहीं जा रहा सतगुरां दी दस्तारबंदी दा दिहाड़ा। जिवें जिवें हुक्म है उसे उसे तरीके दे नाल हुंदा है। गुरबाणी दे विच पाठ हुंदा है जिव जिव हुक्म तिवै तिवकार। हो सकदा है कि सतगुरु उदय सिंह सच्चे पातशाह जी दा ही ऐसा कोई हुक्म होवे, क्योंकि एक पासे ते सतगुरु उदय सिंह सच्चे पातशाह जी दी दस्तारबंदी दा दिन ते दूसरे पासे ए दिन सतगुरु जगजीत सिंह सच्चे पातशाह जी दी याद नूं भी ताजा करदा है। सो मैं जो कथा रोज हुंदी है उसे नूं लैके साथ संगत दे सन्मुख होवांगा। कथा चल रही सी सतगुरु गोबिंद सिंह सच्चे पातशाह जी दी। कथा दे विच प्रसंग चल रहा है कि किस तरह देवी प्रगट होई, किस तरह सतगुरां नूं वरदान दिते, किस तरह सतगुरां ने देवी दे अगे भेटावां अर्पण कीतियां, उन्हां दा सतगुरु गोबिंद सिंह जी ने जिक्र कीता है। माता गुजरी दे अगे अखीर दे विच कहिंदे ने सतगुरु गोबिंद सिंह जी के माता जी बहुतियां गल्लां मैं तुहानूं दस नहीं सकदा, क्योंकि मना कीता सी देवी ने ओ गल्लां छुपा के ही रखणियां ने। कल इथों तक कथा पहुंची सी, अज इथों अगे मैं प्रारंभ करदा। गुर माया कुछ जाए न जाना, माया त्याग पयो मस ताना। सतगुरु गोविंद सिंह सच्चे पातशाह जी कहिंदे ने कि माता जी गुरु दी जिहड़ी माया है ओ किसे भी तरीके दे नाल कोई जान नहीं सकदा। मेरा मन इसे करके सतगुरु जी कहिंदे ने कि बहुता ही ज्यादा मस्ती दे विच रहिंदा। बाजियो बैर राजन के संगा, लरै सिंह मन भावत जंगा। सतगुरु गोविंद सिंह सच्चे पातशाह जी कहिंदे ने कि राजां दे नाल बहुता सारा साडा वैर वध्या होया। सतगुरु सच्चे पातशाह जी कहिंदे ने कि मन पौंदा जंग मेरे खालसे लड़नगे वैरियां दे नाल। केतक दिन मैं केशव दास, कुछ कलाज आयो हम पास। ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਾਤਾ ਜੀ ਥੋੜੇ ਦਿਨਾਂ ਤੋਂ ਬਾਅਦ ਉਸ ਵੇਲੇ ਜਿਹੜਾ ਪੰਡਿਤ ਕੇਸ਼ਵ ਦਾਸ ਹੈ ਉਹ ਸਾਨੂੰ ਮਿਲਣ ਦੇ ਵਾਸਤੇ ਆਇਆ ਸੀ, ਪਰ ਉਹਦੇ ਮਨ ਦੇ ਵਿੱਚ ਥੋੜੀ ਜਿਹੀ ਸ਼ਰਮਿੰਦਗੀ ਸੀ। ਕਾਹੇ ਉਤੇ ਸਹਿ ਤੁਵ ਕਰੁਣਾ ਪਾਏ, ਜਥਾ ਮੰਤਰ ਬਿਦ ਦਈ ਸਿਖਾਏ। ਮਾਤਾ ਜੀ ਮੈਂ ਉਸ ਪੰਡਿਤ ਕੇਸ਼ਵ ਦਾਸ ਨੂੰ ਆਖਿਆ ਕਿ ਪੰਡਿਤ ਜੀ ਤੁਹਾਡੀ ਕਰੁਣਾ ਦੇ ਨਾਲ, ਤੁਹਾਡੀ ਦਇਆ ਦੇ ਨਾਲ ਦੇਵੀ ਪ੍ਰਗਟ ਹੋਈ ਹੈ। ਜਿਸ ਤਰ੍ਹਾਂ ਦੇ ਤੁਸੀਂ ਮੰਤਰ ਦੱਸੇ ਸੀ ਉਹਨਾਂ ਮੰਤਰਾਂ ਦਾ ਪਾਠ ਕਰਕੇ ਹੀ ਵਿਧੀ ਦੇ ਨਾਲ ਇਹ ਕੰਮ ਨੇਪਰੇ ਚੜ ਸਕਿਆ। ਭਾਈ ਬਿਦਤ ਬਾਛਤ ਬਰ ਦਇਓ, ਕਾਰਜ ਸਕਲ ਸਪੂਰਨ ਪਇਓ। ਮਾਤਾ ਜੀ ਮੈਂ ਪੰਡਿਤ ਨੂੰ ਆਖਿਆ ਕਿ ਦੇਵੀ ਪ੍ਰਗਟ ਹੋਈ ਸੀ, ਜਿੰਨੇ ਕਿ ਪ੍ਰਗਟ ਹੋ ਕੇ ਮੈਨੂੰ ਵਰਦਾਨ ਵੀ ਦਿੱਤੇ ਨੇ, ਇਸ ਕਰਕੇ ਸਾਰਾ ਜਿਹੜਾ ਕਾਰਜ ਆਰੰਭਿਆ ਹੋਇਆ ਸੀ ਉਹ ਪੂਰਾ ਹੋਇਆ। ਸਵਾ ਲੱਖ ਤਵ ਦੈ ਹੈ ਤਨ ਕੋ, ਇਮ ਕਹਿ ਮੇਲਿਓ ਆਪਣੇ ਤਨ ਕੋ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਪੰਡਿਤ ਨੂੰ ਆਖਿਆ ਕਿ ਪੰਡਿਤ ਜੀ ਤੁਹਾਨੂੰ ਮੈਂ ਇਕਰਾਰ ਕੀਤਾ ਸੀ ਕਿ 1.25 ਲੱਖ ਰੁਪਇਆ ਤੁਹਾਨੂੰ ਦੱਖਣਾ ਦੇਵਾਂਗਾ, ਉਹ ਵੀ ਮੈਂ ਤੁਹਾਨੂੰ ਦੱਖਣਾ ਦਿੰਦਾ ਹਾਂ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਕਹਿੰਦੇ ਕਿ ਮੈਂ ਪੰਡਿਤ ਨੂੰ ਜੱਫੀ ਦੇ ਵਿੱਚ ਲੈ ਲਿਆ ਸੀ। ਜਿਸ ਥਲ ਹੋਵੇ ਬਾਸ ਹਮਾਰਾ, ਦਿਓ ਤਿਸੀ ਥਲ ਬਾਸ ਤੁਮਾਰਾ। ਸਤਿਗੁਰੂ ਜੀ ਕਹਿੰਦੇ ਨੇ ਮੈਂ ਪੰਡਿਤ ਨੂੰ ਆਖਿਆ ਕਿ ਜਿਹੜੀ ਜਗ੍ਹਾ ਦੇ ਉੱਤੇ ਸਾਡਾ ਵਾਸਾ ਹੋਵੇਗਾ ਉਸੇ ਹੀ ਜਗ੍ਹਾ ਦੇ ਉੱਤੇ ਮੈਂ ਤੇਰਾ ਵੀ ਵਾਸਾ ਕਰਵਾਉਂਦਾ ਹਾਂ। ਰੋਏ ਪ੍ਰਥਮ ਪੁਣ ਦਿਜ ਬਰ ਪਾਖਾ, ਮੋਹੇ ਅਭਿਲਾਖ ਸਾਚ ਤੁਮ ਪਾਖਾ। ਸਤਿਗੁਰੂ ਜੀ ਕਹਿੰਦੇ ਨੇ ਕਿ ਪੰਡਿਤ ਉਸ ਵੇਲੇ ਰੋ ਪਿਆ, ਹੱਥ ਜੋੜ ਕੇ ਉਸਨੇ ਮੈਨੂੰ ਆਖਿਆ ਕਿ ਮੇਰੀ ਜਿਹੜੀ ਮਨ ਦੀ ਲਾਲਸਾ ਸੀ ਉਹ ਤੁਸੀਂ ਬੁੱਝ ਲਈ ਹੈ, ਤੁਸੀਂ ਸੱਚ ਹੀ ਬਿਆਨ ਕੀਤਾ ਹੈ, ਕਿਉਂਕਿ ਪੰਡਿਤ ਨੇ ਵਰਦਾਨ ਮੰਗਿਆ ਸੀ ਕਿ ਤੁਹਾਡੇ ਖਾਲਸੇ ਦੇ ਵਿੱਚ ਹੀ ਮੇਰਾ ਨਿਵਾਸ ਹੋਵੇ, ਤੇ ਸਤਿਗੁਰਾਂ ਨੇ ਆਖਿਆ ਸੀ ਕਿ ਬੜਾ ਚੰਗਾ ਵਿਚਾਰ ਬਣਾਇਆ ਕਿ ਤੂੰ ਖਾਲਸੇ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ, ਪਰ ਅਗਲੇ ਜਨਮ ਦੇ ਬਾਰੇ ਇਹ ਗੱਲ ਹੋ ਰਹੀ ਹੈ। ਬਾਹਰ ਬਿਪਰ ਜੈਸੇ ਮਿਲ ਗਿਨਾ, ਗਾਇਓ ਕਹੋ ਕਿਨ ਸੁਣਾ ਨਾ ਗਨਾ। ਫੇਰ ਬ੍ਰਾਹਮਣ ਜਿਵੇਂ ਮਿਲ ਕੇ ਗਿਣ ਕੇ ਗਿਆ, ਕਿਸੇ ਨੇ ਨਾ ਸੁਣਿਆ ਤੇ ਨਾ ਹੀ ਜਾਣਿਆ, ਭਾਵ ਕੇ ਕੋਈ ਪਤਾ ਨਹੀਂ ਲੱਗਾ। ਸੁਣ ਜਨਨੀ ਹੋਈ ਬਿਦ ਜੈਸੀ, ਵਰਨਣ ਕਰੀ ਤੋਹ ਸੰਗ ਤੈਸੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਾਤਾ ਜੀ ਜਿਵੇਂ ਵਿਧੀ ਹੋਈ ਉਸੇ ਤਰੀਕੇ ਦੇ ਨਾਲ ਮੈਂ ਪੂਰੀ ਪੂਰੀ ਤੁਹਾਡੇ ਸਾਹਮਣੇ ਬਿਆਨ ਕਰ ਦਿੱਤੀ ਹੈ, ਵਰਣਨ ਕਰ ਦਿੱਤੀ। ਕੁਛ ਸੰਦੇਹ ਨਹੀਂ ਮਨ ਮੈਂ ਰਾਖੋ, ਪ੍ਰਗਟੈ ਪੰਥ ਮਹਿਦ ਅਭੀ ਲਾਖੋ। ਸਤਿਗੁਰੂ ਜੀ ਕਹਿੰਦੇ ਨੇ ਕਿ ਮਾਤਾ ਜੀ ਕਿਸੇ ਵੀ ਪ੍ਰਕਾਰ ਦਾ ਕੋਈ ਸ਼ੱਕ ਆਪਣੇ ਮਨ ਦੇ ਵਿੱਚ ਤੁਸੀਂ ਧਾਰਨ ਨਹੀਂ ਕਰਨਾ। ਪ੍ਰਗਟੈ ਪੰਥ ਮਹਿਦ ਅਭਿਲਾਖੋ, ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਸੀਂ ਜਾਣ ਲਓ, ਲਖ ਲਓ ਕਿ ਪੰਥ ਬਹੁਤ ਹੀ ਜ਼ਿਆਦਾ ਪ੍ਰਗਟ ਹੋਵੇਗਾ। ਸ੍ਰੀ ਗੁਜਰੀ ਸੁਣ ਕੇ ਸੁਤ ਬੈਨ, ਨਿਸ਼ਚਲ ਮਨ ਕਰ ਗਮਨੀ ਐਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਨੇ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ ਤੇ ਮਨ ਫਿਰ ਨਿਸ਼ਚਲ ਹੋ ਗਿਆ, ਅਸਥਿਰ ਹੋ ਗਿਆ, ਤੇ ਫਿਰ ਮਾਤਾ ਜੀ ਉਥੋਂ ਚਲੇ ਗਏ। ਸ੍ਰੀ ਦੇਵੀ ਬਿਦ ਤਨ ਕੇ ਪਾਛੇ, ਏਕ ਦਿਵਸ ਬੈਠੇ ਗੁਰ ਆਛੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੇਵੀ ਪ੍ਰਗਟ ਹੋਈ ਸੀ, ਜਦੋਂ ਆਦ ਸ਼ਕਤੀ ਪ੍ਰਗਟ ਹੋਈ ਸੀ, ਉਸ ਦੇ ਪਿੱਛੋਂ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਸਨ। ਇੱਕ ਸੋਢੀ ਸਮੀਪ ਤਬ ਬੈਸਾ, ਬੂਝੋ ਦਿਜ ਬਿਰਤਾਂਤ ਭਾ ਕੈਸਾ। ਉਸ ਵੇਲੇ ਕੋਈ ਸੋਢੀ ਸਤਿਗੁਰਾਂ ਦੇ ਲਾਗੇ ਬੈਠਾ ਸੀ, ਉਸ ਨੇ ਹੱਥ ਜੋੜ ਕੇ ਆਖਿਆ ਕਿ ਸੱਚੇ ਪਾਤਸ਼ਾਹ ਉਸ ਪੰਡਿਤ ਕੇਸ਼ਵ ਦਾਸ ਦਾ ਕੀ ਬਣਿਆ, ਉਹਦੇ ਬਿਰਤਾਂਤ ਨੂੰ ਸੱਚੇ ਪਾਤਸ਼ਾਹ ਉਚਾਰਨ ਕਰੋ। गयो पलाय न दई दिखाई, कहो जो देन दरब समुदाई। सच्चे पातशाह जिन्हों तुसे बहुत सारी माया देन दे वास्ते आख्या सी, ओ अखीर दे वेले उत्थों दौड़ गया तुहाडे लाग्यों, जदों की आदि शक्ति ने प्रगट होना सी। सच्चे पातशाह उस तों बाद उहदा की बनिया? बिदतायन उपाए महाना, करियो सकल बिद सो तुम जाना। सच्चे पातशाह बड़े वड्डे जतन करन वाला सी, सारी विधि भी सच्चे पातशाह जी तुसे कृपा करके ओदे तो ही प्राप्त कीते, ओ तुसे सारी गल नू जान दे। सावन सुनत बोले गुर तीरा, केशव तारियो जाए सरीरा। उस वेले सारिया नू सुना के सतगुरु गोविंद सिंह जी ने वचन कीता कि पंडित केशव दास ने किसे होर शरीर नू जाके धारण कर लिया, पाप कि उहदा अगला जन्म शुरू हो चुका है। हमरो सिख होए अवतरे, रण सिंह नाम भूप पर थेरे। सतगुरु गोविंद सिंह जी कहिंदे ने कि ऐसा भी समा आवेगा कि जदों साडा महान सिख बन के ओ प्रगट होवेगा, एक होर जन्म नू धारण करेगा। रण सिंह नाम पूर पर थिरे, भाव के रण सिंह नाम दे नाल ओ राजा बनेगा। इशारा है महाराजा रणजीत सिंह दी तरफ के महाराजा रणजीत सिंह बनेगा। दोए जन्म पहलो तर लै है, देह तीसरी अस पुन पै है। सतगुरु गोविंद सिंह जी ने आख्या के दो जन्म पहला तारण करेगा, ते जदों फिर तीसरा जन्म होवेगा पंडित केशव दास दा, ते वो फिर महाराजा रणजीत सिंह दे रूप दे विच ही होवेगा। बहुत न संग पिरेगा, जब ही करे राज हंकारी तब ही। पाप के फिर बहुतियां वैरियां दे नाल ओ पिड़ेगा, लड़ेगा, करे राज हंकारी तब ही। पाप के वड्डे गरूर दे नाल, वड्डे मान दे नाल, वड्डी शान दे नाल ओ अपने राज नू करेगा। लावपुर में कर निज राजतानी, जीते देशन विजय महानी। इस तो अलावा सतगुरु गोविंद सिंह सच्चे पातशाह जी ने वचन कीता कि लाहौर शहर दे विच ओ अपनी राजधानी स्थापित करेगा। इस तो अलावा सतगुरु सच्चे पातशाह जी कहिंदे ने कि हर एक इलाके दे उत्ते ओ अपनी जित दी प्राप्ति करेगा, भाव के जित दे झंडे नू गड्डेगा। अंत समय गत होए बहोरी, तन को त्याग आए मम योरी। सतगुरु गोविंद सिंह सच्चे पातशाह जी कहिंदे ने कि अंत दे वेले जिहड़ी होर भी वधिया गति है उस नू प्राप्त करेगा, उस रूप दे विच तन को त्याग आए मम होरी। पाव के जदों शरीर नू छड्डेगा ते फिर सतगुरु गोविंद सिंह सच्चे पातशाह जी कहिंदे ने कि मेरे चरणा दे विच ही पहुंचेगा। इस तरीके दे नाल इस वेले हुण ग्रंथाकार भाई संतोख सिंह जी ने इस साखी दा बयान कीता जिहड़ी के 100 साखी दी 17वीं साखी है। 100 साखी दे विच 17वीं साखी जिस प्रकार दे नाल लिखी हुई है ओ मैं साध संगत दे सन्मुख बयान करदा। एक बेर माता जी कहया, मेरा मन थोड़ा है तेरे मोह करके, बेटा मोह सुख नहीं देखया। पहलो परलोक सिधारे आप भाव तुहाडे पिता, अज हों एकांत आए बैठे हां। बेटा जी गुरुआं दे गुरु तुसी, मेरे तो जन्मे समर्था वाले, अते देख मेरी क्या गत भाव, मेरी क्या हालत हो रही है। माता गुजरी जी ने आख्या, मोह प्यार छुटदा नहीं, तुसी बोलदे नाहीं, शरीक कहिंदे हैं कलयुग दे विच देवी भाव शक्त नू साध्या, इसे वास्ते सुन समाध हो गई। कोई कहिंदा है कम का आरंभ पूरा ना होया, ब्राह्मण साधक खिसक गया, ता हुण तुसी मुझे कृपा करके कह देवो। गुरुदेव माता गुरुदेव पिता ए बाक मान के ता सुन के ਚੁੱਪ ਤੇ ਉੱਠੇ, ਮਾਤਾ ਜੀ ਨੂੰ ਕਿਨਾਰੇ ਸਿਰ ਪਰ ਲੈ ਕੇ ਜਾਏ ਬੈਠੇ। ਦੇਵਤਾ ਕੀ ਬਾਤ ਕਹਿਣੀ ਨਹੀਂ ਭਲੀ, ਪਰ ਕਹਿਣਾ ਬਣਾ ਤੁਮਾਰੇ ਹੱਠ ਤੇ। ਸਤਿਗੁਰਾਂ ਨੇ ਆਖਿਆ, ਜਬ ਉੱਠੇ ਹਮ ਪੌਂਠੋਂ, ਖੋਜੇ ਸਭ ਅਸਥਾਨ, ਜਗਿਓ ਚਿੱਤ ਪੂਜੈ ਕਿਸੈ, ਤੁਰਤ ਹੋਏ ਪਥਮਾਨ। ਭਾਵ ਕੇ ਜਦ ਅਸੀਂ ਪੌਂਟੇ ਸਾਹਿਬ ਸੇ ਰਵਾਨਾ ਹੋਏ, ਤਬ ਸਰਵ ਦੇਵ ਅਸਥਾਨ ਢੂੰਡ ਮਾਰੇ। ਦਿਲ ਵਿੱਚ ਆਈ ਕਿ ਕੋਈ ਤਰੀਕਾ ਨਿਕਲੇ, ਕੋਈ ਵਿਉਂਤ ਬਣੇ, ਜਿਸ ਸੇ ਸੰਸਾਰ ਮੇ ਅਸ਼ਾਂਤੀ ਕਾ ਨਾਸ ਹੋਵੇ ਅਤੇ ਜਬਰ ਜ਼ੁਲਮ ਰੋਕਾ ਜਾਵੇ। ਤਬੈ ਬੁਲਾਵਾ ਕੇਸ਼ੋ ਦਾਸ, ਕਾਂਸ਼ੀ ਵਾਸੀ ਸਾਰ ਸੁਤ ਪਾਸ। ਤਦ ਪੰਡਿਤ ਕੇਸ਼ੋ ਦਾਸ ਜੀ ਨੂੰ ਸੱਦਿਆ, ਜੋ ਕਿ ਕਾਂਸ਼ੀ ਦਾ ਵਸਨੀਕ ਅਤੇ ਸਾਰ ਸੁਤ ਪੰਡਿਤ ਕਹਾ ਜਾਤਾ ਥਾ। ਪੰਡਿਤਾਂ ਦੀ ਗੋਤ ਵਿਚੋਂ ਸਾਰ ਸੁਤ ਬ੍ਰਾਹਮਣ ਉੱਚੀ ਕੁਲ ਵਾਲਾ ਕਿਹਾ ਜਾਂਦਾ ਹੈ। ਪਾਂਦਾ ਕਸ਼ਪ ਦੇਵ ਕਾ ਤੰਤਰ, ਜਪਦਾ ਰਹਿਤ ਦੇਵ ਕਾ ਮੰਤਰ। ਪੰਡਿਤ ਜੀ ਕੋ ਤੰਤਰ ਮੰਤਰ ਆਤੇ ਥੇ, ਅਰ ਜੋ ਦੇਵਤੋਂ ਕਾ ਮੰਤਰ ਜਪਦਾ ਰਹਿੰਦਾ ਸੀ। ਬੂੜੇ ਆਏ ਕਪਾਲੀ ਮੋਚਨ, ਗਏ ਵਸੇ ਤਹ ਰਹਿਣ ਦਿਨ ਸੋਚਨ। ਕਪਾਲੀ ਮੋਚਨ ਤੀਰਥ ਉਤੇ ਆ ਕੇ ਇਸ਼ਨਾਨ ਕੀਆ, ਅਰ ਉਥੇ ਠਹਿਰ ਕੇ ਦਿਨ ਰਾਤ ਇਸ ਵਿਚਾਰ ਨੂੰ ਵਿਚਾਰਿਆ। ਫੌਜ ਤੋਰ ਕੀ ਢੂੰਡਤ ਧਾਈ, ਸਰ ਕੇ ਆਪ ਗੋਵਿੰਦ ਸੁਹਾਈ। ਮੁਗਲੋਂ ਕੀ ਫੌਜ ਨੇ ਢੂੰਡਣੇ ਕੇ ਲੀਏ ਧਾਈ ਕੀ, ਅਸੀਂ ਉਸ ਜਗ੍ਹਾ ਤੋਂ ਰਵਾਨਾ ਹੋਏ, ਅਰ ਅਕਾਲ ਪੁਰਖ ਨੇ ਸਾਡੀ ਸਹਾਇਤਾ ਕੀਤੀ। ਨਾਰਾਇਣਪੁਰ ਟਿਗ ਪਹੁੰਚੇ ਜੰਗਲ, ਲਿਵ ਲਾਗੀ ਸਭ ਛੋਡੀ ਸੰਭਲ। ਨਾਰਾਇਣਪੁਰ ਦੇ ਨਜ਼ਦੀਕ ਜੰਗਲ ਮੇ ਪਹੁੰਚੇ, ਸਾਡੀ ਬ੍ਰਿਤੀ ਲੱਗ ਗਈ, ਅਸੀਂ ਨਾਮ ਦੇ ਵਿੱਚ ਲਿਵਲੀਨ ਹੋਏ, ਅਰ ਸਭ ਸੰਭਾਲ ਛੁੱਟ ਗਈ, ਅਰਥਾਤ ਮਸਤਾਨਾ ਬ੍ਰਿਤੀ ਹੋ ਗਈ। ਮਨੂ ਮਾਜਰਾ ਅੰਬ ਬਗੀਆ, ਉਪਰ ਨਹਿਰ ਅਹਿਨਿਸ ਬਸ ਰਹੀ ਹੈ। ਮਨੀ ਮਾਜਰਾ ਗ੍ਰਾਂ ਵਿੱਚ ਜਿੱਥੇ ਕਿ ਅੰਬਾਂ ਦਾ ਬਾਗ ਸੀ, ਵਹਾਂ ਨਹਿਰ ਦੇ ਕਿਨਾਰੇ ਦਿਨ ਰਾਤ ਰਹਿਣੇ ਲੱਗੇ। ਮਥੁਰਾ ਮਿਸ਼ਰ ਮਿਲੈ ਜਿਉ ਸਿੱਖ, ਦੇਖੇ ਹਮ ਗੁਰ ਟਿਗ ਹੀ ਲਿਖ। ਸਿੱਖੋ ਵਾਂਗਰ ਮਥੁਰਾ ਮਿਸ਼ਰ ਮਿਲਾ, ਉਸਨੇ ਸਾਨੂੰ ਗੁਰੂ ਤਸਵਰ ਕੀਤਾ, ਅਥਵਾ ਸਾਡੇ ਤੇ ਸ਼ਰਧਾ ਲਾਇਆ ਅਤੇ ਸਾਡੇ ਕੋਲ ਕੁਝ ਲਿਖਤ ਆਰੰਭੀ। ਲਿਖੈ ਮਲੂਕੀ ਕਵਿਤ ਕਹਾਣੀ, ਤਾਂ ਦਿਨ ਹਮ ਪਦ ਭੇਟੇ ਜਾਣੇ। ਉਹ ਕਵਿਤਾ ਵਿੱਚ ਸੋਹਣੀਆਂ ਕਹਾਣੀਆਂ ਲਿਖ ਜਾਣਦਾ ਸੀ, ਅਰ ਉਸ ਦਿਨ ਸੇ ਉਸਨੇ ਸਾਡੇ ਚਰਨਾਂ ਦੇ ਨਾਲ ਪਿਆਰ ਕੀਤਾ ਅਤੇ ਸਾਡੇ ਕੋਲ ਰਹਿਣਾ ਸ਼ੁਰੂ ਕੀਤਾ। ਸਤਿਗੁਰ ਸਿਰ ਪਰ ਫੇਰਾ ਪਾਣ, ਗੁਰ ਨਾਨਕ ਕੇ ਤੁਮ ਹੀ ਕਾਹਨ। ਮਹਾਰਾਜ ਜੀ ਨੇ ਉਸਦੇ ਸਿਰ ਤੇ ਹੱਥ ਰੱਖਿਆ, ਆਸ਼ੀਰਵਾਦ ਦਿੱਤਾ, ਅਰ ਕਿਹਾ ਕਿ ਆਪ ਸਤਿਗੁਰੂ ਨਾਨਕ ਦੇਵ ਜੀ ਦੇ ਕਾਹਨ ਹੋ, ਭਾਵ ਕੇ ਬੜੇ ਪਿਆਰੇ। ਮਨੁ ਮਾਜਰਾ ਤੇ ਚਲੇ ਆਏ, ਧਨਖੀ ਖੇਤ ਲੰਘ ਤੇ ਪਾਏ। ਮਨੀ ਮਾਜਰਾ ਤੇ ਰਵਾਨਾ ਹੋਏ, ਅਰ ਧਨਖੀ ਖੇਤ ਭਾਵ ਇੱਕ ਪਿੰਡ ਦਾ ਨਾਮ ਹੈ, ਉਥੋਂ ਦੀ ਗੁਜਰੇ। ਨਿਕਟ ਗਾਉਂ ਵਿਪਣ ਕਾ ਥੋਰਾ, ਕੰਨਿਆ ਥੀ ਤਿੰਨ ਗੁਰੂ ਨਿਹੋਰਾ। ਪਾਸ ਹੀ ਬ੍ਰਾਹਮਣੋ ਕੇ ਥੋੜੇ ਘਰ ਥੇ, ਇੱਕ ਉਥੇ ਕੰਨਿਆ ਭਾਵ ਕੇ ਲੜਕੀ ਥੀ, ਉਸਨੇ ਸਤਿਗੁਰੂ ਜੀ ਕੀ ਸ਼ਾਨ ਕੋ ਦੇਖਾ। ਤੇਹ ਕਰ ਵਸੇ ਕੂਪ ਪਰ ਤੀਤ, ਘੋੜਾ ਕੁਮੈਦ ਰਹਿ ਗੁਰ ਰੀਤ। ਉਸਦੇ ਘਰ ਉਤਾਰਾ ਲਿਆ, ਕਿਉਂਕਿ ਉਸਮੇ ਹੱਦ ਦਰਜੇ ਕਾ ਪ੍ਰੇਮ ਥਾ। ਉਸਨੇ ਗੁਰੂ ਜੀ ਕੇ ਕਮੈਦੀ ਘੋੜੇ ਕੀ ਭੀ ਚੰਗੀ ਤਰ੍ਹਾਂ ਸੇਵਾ ਕੀ। ਘੋੜਾ ਸੇਵਤ ਕੰਨਿਆ ਤਾਰੀ, ਸਿੰਘ ਸਾਥ ਥੇ ਮੋਹਰ ਸਿੰਘ ਆਰੀ। ਘੋੜੇ ਕੀ ਸੇਵਾ ਕਰਤੀ ਲੜਕੀ ਪਰ, ਦਿਆਲ ਹੋਏ ਮੋਹਰ ਸਿੰਘ ਆਦਿਕ ਸਿੰਘ ਭੀ ਨਾਲ ਸਨ। ਨੰਦ ਸਿੰਘ ਸਾਹਿਬ ਸਿੰਘ ਜੱਟ, ਬੁੱਧ ਸਿੰਘ ਨਾਈ, ਸੱਦਾ ਸਿੰਘ ਭੱਟ, ਮਥੁਰਾ ਬ੍ਰਾਹਮਣ, ਸੰਤਾ ਚੀਵਰ, ਮਲਵਾ ਰਸੋਈਆ, ਮਨੂ ਕੰਵਰ। ਇਹ ਭਾਵ ਕੇ ਸਾਰੇ ਸਿੱਖ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਸ ਵੇਲੇ ਨਾਲ ਸਨ। ਸਾਤਵੇਂ ਦਿਨ ਤਹਾਂ ਮਤਾ ਪਕਾਇਆ, ਧੰਨਾ ਬ੍ਰਾਹਮਣ ਕੇਸ਼ਵ ਪਰ ਆਇਆ। ਉਥੇ ਸੱਤ ਦਿਨ ਪਿੱਛੋਂ ਇਹ ਗੁਰਮਤਾ ਕੀਤਾ ਕਿ ਹੁਣ ਕੀ ਕਰਨਾ ਚਾਹੀਏ, ਪਰ ਖੁਸ਼ ਕਿਸਮਤੀ ਦੇ ਨਾਲ ਭਲੀ ਪ੍ਰਕਾਰ ਸੇ ਕੇਸ਼ੋ ਦਾਸ ਬ੍ਰਾਹਮਣ ਉਥੇ ਆ ਪੁੱਜਾ। ਤੁਰਕ ਤੁਰਤ ਮਾਰੋ ਵਿਧ ਐਸੀ ਨੈਣੂ ਪੁੱਤਰੀ ਸੇਵ ਹੈ ਵੈਸੀ ਸ਼ੀਘਰ ਹੀ ਪਾਵ ਕੇ ਜਲਦੀ ਹੀ ਤੁਰਕੋ ਕੋ ਐਸੇ ਤਰੀਕੇ ਨਾਲ ਮਾਰੋ ਕੇ ਉਹਨਾਂ ਨੂੰ ਨਾਨੀ ਯਾਦ ਆ ਜਾਵੇ ਢੇਰਾ ਫਿਰ ਕੇ ਸਿਰ ਪਰ ਚੜੇ ਗੁਫਾ ਉੱਤੇ ਛੋਟੀ ਸੀ ਵੜੇ ਸ੍ਰੀ ਅਨੰਦਪੁਰ ਸਾਹਿਬ ਸੇ ਹੋ ਕਰ ਸਭ ਪਹਾੜ ਉੱਤੇ ਗਏ ਅਰ ਛੋਟੀ ਸੀ ਗੁਫਾ ਵਿੱਚ ਡੇਰਾ ਕੀਤਾ ਮੁਖਾ ਗੁਰ ਨੰਦਾ ਥਿਤ ਅੰਤਰ ਹੋਈ ਅਰਾਧਨ ਧਰ ਨਿਮੰਤਰ ਵਹਾਂ ਪਹਾੜ ਪਰ ਆਪਣੇ ਦਿਲ ਮੇ ਬੜੀ ਅਤੇ ਮੁਖੀ ਸ਼ਕਤੀ ਦਾ ਅਰਾਧਨ ਸ਼ੁਰੂ ਕੀਆ ਅਰ ਉਸ ਨੂੰ ਨਿਮੰਤਰਣ ਦੀਆ ਭਾਵ ਕੇ ਬੁਲਾਇਆ ਅਰਥਾਤ ਪ੍ਰਗਟ ਕਰਨੇ ਕੀ ਠਾਨੀ ਆਪਨੇ 13ਵੀਂ ਸਾਖੀ ਪੜੀ ਹੋਵੇਗੀ ਸਤਜੁਗ ਦੇ ਬਚਨ ਮੁਤਾਬਕ ਸ਼ਕਤੀ ਦਾ ਸਤਿਗੁਰੂ ਜੀ ਦੇ ਨਾਲ ਪ੍ਰਣ ਸੀ ਕੇ ਖਾਲਸਾ ਪੰਥ ਪ੍ਰਗਟ ਕਰਨੇ ਵੇਲੇ ਮੈਂ ਤੁਹਾਡੀ ਮਦਦ ਕਰਾਂਗੀ ਅਤੇ ਤੁਹਾਡੀ ਬੁਲਾਈ ਆਵਾਂਗੀ ਇਸ ਲਈ ਸਤਿਗੁਰੂ ਜੀ ਨੇ ਸ਼ਕਤੀ ਨੂੰ ਨਿਮੰਤਰਣ ਦਿੱਤਾ ਭਾਵ ਕੇ ਬੁਲਾਇਆ ਕਿਉਂਕਿ ਦੇਵੀ ਨੇ ਪਹਿਲਾਂ ਆਖਿਆ ਹੋਇਆ ਸੀ ਪਾਂਚ ਪਹਿਰ ਕਾ ਹੋਮ ਅਰੰਭਾ ਸਭ ਕੋ ਸੌਂਪ ਦਿਆ ਗੁਰ ਤੰਦਾ ਪਾਂਚ ਪਹਿਰ ਕੇ ਲੀਏ ਹਮਣ ਕਰਨਾ ਸ਼ੁਰੂ ਕੀਤਾ ਅਰ ਸਾਰਿਆਂ ਨੂੰ ਅਲੱਗ ਅਲੱਗ ਕੰਮ ਵੰਡ ਦਿੱਤਾ ਤਾਂ ਕਿ ਹਰ ਇੱਕ ਆਪਣੀ ਆਪਣੀ ਡਿਊਟੀ ਪਰ ਤਿਆਰ ਬਰ ਤਿਆਰ ਰਹੇ ਬਾਰਹ ਪਹਿਰ ਅਰੰਭਾ ਏਕ ਤਾਂ ਮੈਂ ਦੇਵੀ ਮੂਰਤ ਟੇਕ ਭਾਵ ਕੇ ਬਾਰਾਂ ਪਹਿਰ ਨਾਮ ਕੇ ਅਰਾਧਨੇ ਕਾ ਵੀ ਏਕ ਪ੍ਰੋਗਰਾਮ ਬਣਾਇਆ ਔਰ ਉੱਥੇ ਸ਼ਕਤੀ ਦੀ ਮੂਰਤੀ ਕੋ ਟਿਕਾਇਆ ਲਗੇ ਰਹਿਣ ਦਿਨ ਅੰਤਰ ਭੂਲਾ ਦੇਵ ਕਾਮ ਸਭ ਅੰਗਣ ਚੂਲਾ ਦਿਨ ਔਰ ਰਾਤ ਉਸਮੇ ਐਸੇ ਰੁੱਝੇ ਕਿ ਦਿਨ ਰਾਤ ਕਾ ਫਰਕ ਹੀ ਭੁੱਲ ਗਿਆ ਪਤਾ ਹੀ ਨਾ ਰਿਹਾ ਕਿ ਦਿਨ ਕਿੱਧਰ ਗਿਆ ਔਰ ਰਾਤ ਕਿੱਧਰ ਬੀਤੀ ਸ਼ਕਤੀ ਕੇ ਸਿਮਰਨ ਕਾ ਕਾਮ ਹੀ ਸਰਬ ਅੰਗੋ ਮੇ ਝੂਲ ਰਹਾ ਥਾ ਓਣੇ ਓਣ ਮੁਣ ਮੁਣ ਗੁਣ ਗੁਣ ਰੁਣ ਰੁਣ 16 ਅੰਕ ਜਾਪ ਕੀਓ ਧੁਣ ਧੁਣ ਅਹਿਸਤਾ ਅਹਿਸਤਾ ਖਾਮੋਸ਼ੀ ਸੇ ਗੁਣੋ ਕੋ ਪਿਆਰ ਸੇ ਗਾਇਆ 16 ਪਹਿਰ ਧੁਨੇ ਲਗਾ ਕਰ ਜਾਪ ਕੀਆ ਕੇਸ਼ਵ ਕਹਿਓ ਗੁਰੂ ਦਿਓ ਭੇਟ ਮੇਰਾ ਹੋਏਗਾ ਤੁਮਰਾ ਓਟ ਕੇਸ਼ਵ ਪੰਡਤ ਜੀ ਨੇ ਗੁਰੂ ਜੀ ਕੋ ਕੁਛ ਸ਼ਕਤੀ ਕੋ ਭੇਟ ਦੇਣੇ ਕੋ ਕਹਾ ਅਰ ਇਹ ਵੀ ਕਹਾ ਕਿ ਜੋ ਆਪ ਦਾਨ ਦੇਂਗੇ ਮੇਰਾ ਅਰ ਆਪ ਕਾ ਬਹੁ ਸਹਾਇਕ ਹੋਗਾ ਹਮ ਛਤਰੀ ਤੁਮ ਸਾਰ ਸੁਤਈਆ ਹਮ ਸੁਤ ਤੁਮਰੇ ਤੁਮੈ ਜਨਮਈਆ ਅਸੀਂ ਛਤਰੀ ਹਾਂ ਅਰ ਆਪ ਸਾਰ ਸੁਤ ਬ੍ਰਾਹਮਣ ਹੋ ਅਸੀਂ ਆਪ ਕੇ ਪੁੱਤਰ ਸਮਾਨ ਹੈ ਅਰ ਆਪ ਸਾਡੇ ਪਿਤਾ ਸਮਾਨ ਕਹਿਓ ਵਿਪਰ ਤੁਮ ਹਮਰੋ ਅੰਗ ਜਾਣਤ ਹੋ ਤੁਮ ਧਰ ਕੇ ਰੰਗ ਪੰਡਿਤ ਜੀ ਨੇ ਕਿਹਾ ਕਿ ਆਪ ਸਾਡੇ ਅੰਗ ਹੈ ਅਰ ਮੈਂ ਪ੍ਰੇਮ ਕਰਕੇ ਆਪ ਕੀ ਅਸਲੀਅਤ ਨੂੰ ਅਨੁਭਵ ਕਰਦਾ ਹਾਂ ਦੇਵ ਆਰਾਧਨ ਉਦਮ ਧਾਰਾ ਧਨ ਧਨ ਗੁਰੂ ਤੂੰ ਵੰਸ਼ ਨਿਸਤਾਰਾ ਆਪਨੇ ਸ਼ਕਤੀ ਕੇ ਆਰਾਧਨੇ ਕਾ ਉਦਮ ਕੀਆ ਹੈ ਆਪ ਧਨਤਾ ਯੋਗ ਹੈ ਆਪਨੇ ਸਾਰੇ ਵੰਸ਼ ਕੋ ਤਾਰਾ ਹੈ ਮੇਰਾ ਕਹਿਣਾ ਤੁਮਰੇ ਤੁਮਰਾ ਹੇਤ ਰਹਿਣ ਦਿਨਾ ਨਿਤ ਪੜੋ ਸੁਚੇਤ ਮੇਰੀ ਬੇਨਤੀ ਆਪ ਕੇ ਪ੍ਰੇਮ ਕੇ ਲੀਏ ਹੈ ਦਿਨ ਰਾਤ ਹੁਸ਼ਿਆਰ ਹੋ ਕੇ ਜਾਪ ਕੀਏ ਜਾਵੇ ਸੁਧ ਕਾਏ ਬ੍ਰਹਮਚਰਜ ਰਹਿਣਾ ਮੋਨ ਹੋਏ ਅਣ ਸੁਣੇ ਨਾ ਕਹਿਣਾ ਭਾਵ ਕੇ ਕਾਇਆ ਕੋ ਪਵਿੱਤਰ ਰੱਖੋ ਬ੍ਰਹਮਚਰਜ ਰੱਖਣਾ ਖਾਮੋਸ਼ ਰਹਿਣਾ ਨਾ ਹੀ ਕੁਛ ਸੁਣੀਏ ਅਰ ਨਾ ਹੀ ਕੁਛ ਕਹੀਏ ਜਾਂ ਵਿਦ ਮਾਤਾ ਰੁਚਿ ਉਪਜਾਈ ਗੁਰ ਕਿਰਪਾ ਨਿਤ ਹੋਈ ਸਵਾਈ ਇਸੀ ਭਾਂਤ ਸ਼ਕਤੀ ਕੇ ਸਾਥ ਪਿਆਰ ਅਰ ਪ੍ਰਤੀਤ ਕਰੋ ਸਤਿਗੁਰੂ ਪਰ ਸ਼ਕਤੀ ਕੀ ਸਵਾਈ ਸੇ ਸਵਾਈ ਕਿਰਪਾ ਹੋਣੇ ਲਗੀ ਅਰਪੀ ਦੇਹ ਗੇਹ ਕੀ ਬਾਤਾ ਅਲਪ ਆਹਾਰ ਕ੍ਰਿਤ ਤਿਲ ਸਾਤਾ ਆਪਣਾ ਆਪ ਅਰਪਣ ਕੀਆ ਤਾਂ ਕਿ ਉਸ ਦੇ ਭੇਦ ਕੋ ਪਕੜੇ ਨਰਮ ਅਤੇ ਥੋੜਾ ਭੋਜਨ ਕੀ ਅਰ ਤਿਲ ਕੇ ਸਾਥ ਖਾਣਾ ਪਾਂਚ ਮਾਸ ਤੇ ਨੈਣ ਉਗਾਰਾ ਸੁਪਨ ਸੁਹਾਏ ਆਵੋ ਇੱਕ ਵਾਰਾ ਪਾਂਚ ਮਹੀਨੇ ਮਗਰੋਂ ਜਰਾ ਅੱਖ ਖੋਲੀ ਸੁਪਨੇ ਮਾਤਰ ਕਦੀ ਇੱਕ ਵੇਰ ਨੀਂਦ ਆਈ ਹੋਵੇਗੀ ਯਾਂ ਯੁਗ ਨਹੀਂ ਆਉ ਦਿਵ ਦੇਵਾ ਨਾਰ ਮਨੁੱਖੀ ਤੇਜ ਵਿਦੇਹਾ इस युग में प्रकाशमान शक्ति नहीं प्रकट होती, क्योंकि स्त्री और पुरुषों का देह करके आपस में प्यार है। तब जागृत स्वप्न एक सम पया बीते मास नवम दस अहया, तद जागना और सोना मैनु एक समान होया। नौ महीने गुजरे और दसवां आया, अकादश थित नवमी माई राव दिन रहया पहराई। एकादशी दा रोज या नौमी थित ऐतवार का दिन और एक पहर दिन रहा। बोले मिसर आई सुर देवा मांगेगी पेट दे सुख सेवा। मिसर जी ने पंडित जी ने कहा कि शक्ति प्रकट होगी, पेट मांगेगी, प्यार के साथ उसको देना होगा। स्वप्न पाया मोह जागृत मांझ ले आओ पेटा देवरांज। जागृत ही मुझे सुफना प्रतीत हुआ, शक्ति के लिए पेट ले आऊं। काली आवे अथवा प्रात की उन पीत चित रख शांत। शक्ति माता सवेर वेले प्रकट होगी, शांति से उसको बैठा लेना। चले मिश्र कुछ मन पया थोरा यहाँ विद माम टिग करी नहीं हो रहा। मिश्र जी चले उनका दिल थोड़ा हो गया, इस विद मिश्र जी ने मेरे पास अरजोई की थी। जाम एक दिन घड़िया चार जगमग पर्वत झुमके पहाड़। एक पहर और चार कड़ी नू दिन चढ़ने वाला था, पाव सवा पहर दे लगभग रात रहिंदी सी। पहाड़ों पर जगमग होई और पहाड़ चमक पड़े। क्या दामन क्या सूरज चंदा दमक्यो गगन मूर्त पोए संगा। उस रोशनी के मुकाबले में बिजली सूरज और चंद क्या है। आसमान भी चमक उठा और एक दिव्य मूर्ति पाव शक्ति धरती पर प्रकट हुई। मीच नैन उठ हुआ ठंडा निरखी एक बार मुख रांडा। आँखों को मीट कर खड़ा हो गया और एक बार ही मुखी शक्ति का दीदार किया। तुम ही बचन प्रकाशा धर्म साच पयो आज निकासा। आप हैं ऐसे शुभ वचन का प्रकाश किया। पाव ऐसे पवित्र मुखार बिंद से उचारा सच्चा धर्म आज से ही प्रकट हुआ। मगन हुआ जग गयो पुलाई बेटा निकसा पेट कहाई। मस्त हुआ और जग भूल गया शक्ति ने कहा खालसा पंथ पैदा होगा यह मुझसो पेट लो। बोली हंसत नीच गर जानी पंथ केस दिया और मानी। शक्ति ने हंस कर कहा कि नीच पाव मलेश गल जावेगी अर्थात हुन मलेशों का नाश होगा और दिल में ये निश्चय कर लो कि केसों वाला पंथ आपको दिया। पीछे उस्तत करियो दासा जब त्यामे तू आऊं उलासा। जद फिर भी आप याद करेंगे और उस्तत करेंगे तो मैं खुशी खुशी आऊंगी। चख मीचे मीच होए जाओ पीछे तब भी पंथ निकसाओ। जब आप आंख बंद कर जाएंगे और सत लोक चले जाओगे आपके पीछे भी पंथ को खड़ा करूंगी। चाली वर्ष पीछे वरताई रहा राज तुरकन को खाई। यह बात आपके चाली वर्ष पीछे होगी जब तुर्कों का रहा सहा राज भी नाश होगा। तुमरी चाह पूर्ण अब पई मेरो कहो साच दृढ़ है। हुन आप दी इच्छा पूरी हुई है मेरा कहना सच जानो और इसमें यकीन करो। शस्त्र छुरी ले हो एह मेरा जाल मिठ फोर वाप माथत वेरा। ये मेरा शस्त्र पाव करद जान तलवार लो मीठे जल में फेरना और मुंह माथे पर जल लगाना पाव अमृत को पान करना। सून होएगा सिद्क तुम्हारा दीजे मम को पेट पहारा। ज्यों ज्यों आपका सिद्क बलवान होगा मुझे ज्यादा से ज्यादा आप पर कुर्बान होना पड़ेगा। मुझे ज्यादा कुर्बानी देनी पड़ेगी। छुरी पकड़ ਵਪ ਰਖਤ ਨਿਕਾਰਾ ਬੂੰਦ ਲੇ ਅਪ ਰੂਪ ਸਵਾਰਾ ਕਿਰਪਾਨ ਕੋ ਪਕੜ ਕਰ ਆਪਣੇ ਸਰੀਰ ਸੇ ਖੂਨ ਨਿਕਾਲਾ ਅਰ ਵੋਹ ਬੂੰਦ ਸ਼ਕਤੀ ਕੋ ਦੇ ਕਰ ਆਪਣਾ ਸਰੀਰ ਪਵਿੱਤਰ ਕੀਆ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੀ ਭੇਟਾ ਦਿੱਤੀ। ਲੰਕੜ ਬੋਲਾ ਭੇਟਾ ਲੋਹੂ ਕਛਨੀ ਪਛਨੀ ਛੁਹ ਮਮ ਹੋਹੂ। ਲੰਕੜਾ ਸ੍ਰੀ ਹਨੁਮਾਨ ਜੀ ਬੋਲੇ ਵਾਹ ਵਾਹ ਖੂਨ ਕੀ ਭੇਟ ਭਾਵ ਨਜ਼ਰੀਆ ਮੈਂ ਭੀ ਆਪ ਕੋ ਵਰ ਦੇਤਾ ਹੂੰ ਕਿ ਕਸ਼ਹਿਰੋਂ ਵਾਲੇ ਮੇਰੇ ਬਲ ਸੇ ਜ਼ਾਲਮੋਂ ਕਾ ਲੁਕਮਾ ਭਾਵ ਗ੍ਰਾਸ ਬਣਾਏਗੇ ਅਰਥਾਤ ਤੁਰਕਾਂ ਕਾ ਨਾਸ਼ ਕਰੇਗੇ। ਤੁਮਰੀ ਸਹਾਏ ਜੁਦ ਮੈਂ ਆਉਂ ਪੰਥ ਲਾਜ ਕੋ ਪਤਤ ਨਾ ਪਾਉਂ। ਆਪ ਕੀ ਸਹਾਇਤਾ ਵਾਸਤੇ ਮੈਂ ਜੁਦ ਮੈਂ ਆਉਂਗੀ ਪੰਥ ਕੀ ਲਾਜ ਕੇ ਲੀਏ ਤਾਂ ਕਿ ਪੰਥ ਕੀ ਹਾਨੀ ਨਾ ਹੋ ਅਰ ਸਭਤਾ ਕੋ ਕਾਇਮ ਰੱਖਣੇ ਕੇ ਲੀਏ। ਗਏ ਦੇਵਗਣ ਮਨ ਮੋ ਉਲਟੀ ਜਗਤ ਰੀਤ ਸਭ ਤਾਂ ਦਿਨ ਛੁਟਕੀ। ਦੇਵਗਣ ਚਲੇ ਗਏ ਅਰ ਮੇਰਾ ਦਿਲ ਦੁਨੀਆਂ ਸੇ ਬੇਜ਼ਾਰ ਹੁਆ। ਜਗਤ ਕੀ ਸਰਵ ਰੀਤ ਭਾਵ ਚਾਲ ਉਸ ਦਿਨ ਸੇ ਮੈਨੇ ਤਿਆਗ ਦੀ। ਕੁਛ ਕੇ ਅੰਤਰਾ ਮਾਤਾ ਸੋ ਰਾਖਾ ਨਹੀਂ ਪੁੱਛੋ ਦੇਵੀ ਇਹ ਪਾਖਾ। ਕੁਝ ਭੇਦ ਮਾਤਾ ਜੀ ਸੇ ਛਪਾ ਰੱਖਿਆ ਮਾਤਾ ਜੀ ਇਹ ਬਾਤ ਨਾ ਪੁੱਛੋ ਜੋ ਜੋ ਮੁਝੇ ਸ਼ਕਤੀ ਨੇ ਕਹਾ। ਮਾਤਾ ਸ਼ਾਂਤ ਪਈ ਤੇ ਬੇਰਾ ਪਿੱਛੇ ਫਿਰੀ ਘਰ ਤਨੈ ਨਬੇਰਾ। ਉਸ ਵਕਤ ਮਾਤਾ ਜੀ ਜੋ ਕਿ ਸਭ ਹਾਲ ਸੁਣਕਰ ਸ਼ਾਂਤ ਹੋਏ ਥੇ ਘਰ ਕੋ ਵਾਪਸ ਆਏ ਕਿਉਂਕਿ ਸਭ ਹਕੀਕਤ ਉਨ ਪਰ ਖੁੱਲ ਗਈ। ਗੁਰ ਮਾਇਆ ਨਹੀਂ ਜਾਤ ਬਖਾਨਾ ਤਿਆਗੀ ਮਾਇਆ ਹੋਏ ਮਸਤਾਨਾ। ਸਤਿਗੁਰੂ ਜੀ ਕੇ ਅਦਭੁਤ ਖੇਲ ਕੋ ਕੋਈ ਲਖ ਨਹੀਂ ਸਕਤਾ। ਮਹਾਰਾਜ ਜੀ ਨੇ ਮਾਇਆ ਕਾ ਤਿਆਗ ਕੀਆ ਅਰ ਮਸਤਾਨੀ ਹਾਲਤ ਮੇ ਹੋਏ। ਜੋ ਭੀ ਨਾਮ ਕਾ ਆਰਾਧਨ ਕਰੇਗਾ ਵੋ ਪਹਿਲੇ ਮਾਇਆ ਕੇ ਬੰਦਰੋਂ ਸੇ ਛੁਟਕਾਰਾ ਪਾਏਗਾ ਅਰ ਉਸਕੀ ਨਿਜ ਕਰਮੋ ਸਮਾਈ ਹੋਗੀ। ਗੁਰ ਪ੍ਰਮਾਣ ਮੇਰੇ ਮਨ ਪਰਦੇਸੀ ਵੇ ਪਿਆਰੇ ਕਦ ਆਓ ਕਰੇ। ਐਸੇ ਚਮਤਕਾਰੇ ਕੋ ਅਨੁਭਵ ਕਰਕੇ ਉਹ ਮਸਤਾਨੀ ਹਾਲਤ ਮੇ ਹੋਗਾ ਅਰ ਦੁਨੀਆ ਸੇ ਅਤੀਤ ਹੋਗਾ। ਸਭ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਸਭ ਦੇ ਐਸੇ ਭਾਗ ਬਣਾਵਣ। ਕਹੇ ਕਰ ਕੁਲ ਕੇ ਸਭ ਜਨ ਸਗਰੇ ਰਾਜਨ ਸੰਗ ਵੈਰ ਪਯੋ ਤਗਰੇ। ਘਰ ਕੇ ਅਰ ਬੰਸ ਕੇ ਸਭ ਮਨੁਸ਼ ਆਖਣ ਲੱਗੇ ਕਿ ਪਹਾੜੀ ਰਾਜੋ ਕੇ ਸੰਗ ਬਹੁਤ ਸਖਤ ਵੈਰ ਪੈ ਗਿਆ ਹੈ। ਰਾਜਾ ਸਭ ਮਿਲ ਧੂਮ ਮਚਾਈ ਲੜੇ ਸਿੱਖ ਗੁਰ ਮਸਤਕ ਨਿਆਈ। ਤਮਾਮ ਰਾਜੋ ਨੇ ਮਿਲ ਕੇ ਅਦ ਮੂਲ ਮਚਾਇਆ ਪਰੰਤੂ ਸਤਿਗੁਰੂ ਜੀ ਕੋ ਸੀਸ ਨਿਵਾਕਰ ਸਿੱਖੋ ਨੇ ਉਨਕਾ ਮੁਕਾਬਲਾ ਕੀਆ। ਆਇਆ ਭੋਰਵਾ ਦਿਨ ਦਿਜ ਕੇਸ਼ਵ ਹਾਥ ਜੋਰ ਬੋਲੇ ਸਭ ਸੇਸਵ। ਸੁਬਹ ਸਵੇਰੇ ਕੇਸ਼ਵ ਦਾਸ ਬ੍ਰਾਹਮਣ ਆਇਆ ਅਰ ਸਤਿਗੁਰੂ ਜੀ ਸੇ ਹਾਥ ਜੋੜ ਕਰ ਬੇਨਤੀ ਕਰਨੇ ਲਗਾ। ਦੇਵ ਕਿਰਪਾ ਤੋਂ ਮਮ ਪ੍ਰਸਾਦ ਦਿਓ ਮੰਤਰ ਕੁਲ ਗੁਰਮੁਹੇ ਆਦ। ਮੇਰੀ ਮਿਹਰਬਾਨੀ ਸੇ ਦੇਵ ਕੀ ਕਿਰਪਾ ਆਪ ਪਰ ਹੋਈ ਹੈ। ਸਤਿਗੁਰੂ ਜੀ ਦਾਸ ਨੇ ਹੀ ਆਦਮੇ ਪਹਿਲੇ ਪਹਿਲ ਆਪ ਕੋ ਸਲਾਹ ਦੀ ਥੀ। ਸਵਾ ਲਾਖ ਦੇਊਂਗਾ ਤਨਾ ਇਹ ਕਹਿ ਮੇਲਿਓ ਅੰਗਨ ਕਨਾ। ਕੇਸ਼ੋ ਦਾਸ ਜੀ ਕੋ ਸਵਾ ਲਾਖ ਰੁਪਇਆ ਦੇਣੇ ਕੋ ਕਹਾ ਅਰ ਵਿਹੜੇ ਮੈਂ ਥੈਲੀਆਂ ਰੱਖ ਦੇਣੀ। ਜਹਾਂ ਹਮ ਤਹਾਂ ਤੁਮ ਐਸੀ ਬਣੀ ਸਭ ਹੀ ਤੁਮਰੇ ਰਚਕ ਗੁਣੀ। ਜਹਾਂ ਹਮ ਹੋਗੇ ਵਹਾਂ ਹੀ ਆਪ ਹੋਗੇ ਐਸੀ ਬਾਤ ਬਣੀ ਹੋਈ ਹੈ। ਆਪ ਵਿਦਵਾਨੋ ਕੇ ਹਮ ਸਭ ਹੀ ਸਹਾਇਕ ਅਤੇ ਕਦਰਦਾਨ ਹੈ। ਪ੍ਰਥਮ ਰੋਏ ਪੁਨ ਬਿਪ ਭਾਖਾ ਮੋਹ ਅਭਿਲਾਖ ਸਾਚ ਤੁਹੇ ਆਖਾ। ਪਹਿਲੇ ਬ੍ਰਾਹਮਣ ਕੇਸ਼ੋ ਦਾਸ ਰੋਏ ਪੜਾ ਅਰ ਫੇਰ ਕਹਿਣੇ ਲਗਾ ਕਿ ਮੁਝੇ ਸੱਚੇ ਨਾਮ ਕੀ ਅਭਿਲਾਖਾ ਹੈ। ਤਬ ਬਿਪਰ ਗੁਰੂ ਸੋ ਜਿਉ ਗਨਾ ਗਯਾ ਕਹੂ ਫਿਰ ਗਿਨਾ ਨਾ ਸੁਣਾ। ਬ੍ਰਾਹਮਣ ਗੁਰੂ ਜੀ ਐਸਾ ਕਹਿਣੇ ਕੇ ਉਪਰੰਤ ਫਿਰ ਨਾ ਮਾਲੂਮ ਕਹਾਂ ਚਲਾ ਗਿਆ ਉਸਕੇ ਮੁਤਲਕ ਕੁਛ ਸੁਣਾ ਗਿਣਾ ਨਹੀਂ। ਏਕ ਦਿਨਾ ਪੁੱਛੀ ਹੁਕ ਨਾਮਾ ਥਾ ਸੋਢੀ ਗੁਰ ਵਪ ਬਿਸਰਾਮਾ। ਇੱਕ ਦਿਨ ਇੱਕ ਸੋਢੀ ਜੀ ਨੇ ਜੋ ਕਿ ਸਤਿਗੁਰੂ ਜੀ ਕੇ ਪਾਸ ਹੀ ਰਹਿਤਾ ਥਾ ਇਸ ਬਾਰੇ ਮੈਂ ਸਾਰੀ ਹਕੀਕਤ ਮਹਾਰਾਜ ਸੇ ਪੁੱਛੀ ਕਿ ਕੇਸ਼ੋ ਦਾਸ ਕਾ ਕਿਆ ਹਸ਼ਰ ਹੁਆ ਹੈ, ਵੋ ਕਹਾਂ ਗਿਆ ਹੈ, ਮੁੜ ਨਹੀਂ ਆਇਆ। ਬਿਪਰ ਕਹਾਂ ਇਹ ਗਯੋ ਭਲਾਈ, ਬੋਲੇ ਗੁਰ ਇਨ ਦੇਹੀ ਪਾਈ। ਪੰਡਤ ਜੀ ਕਹਾਂ ਚਲੇ ਗਏ, ਕਿਆ ਇਹ ਖਾਲੀ ਹੀ ਚਲਾ ਗਿਆ? ਸਤਿਗੁਰੂ ਜੀ ਨੇ ਕਹਾ ਕਿ ਇਸਨੇ ਦੂਸਰਾ ਜਨਮ ਲੈ ਲਿਆ ਹੈ। ਹਮਰੋ ਸਿੱਖ ਹੋਏ ਅਵਤਰੇ, ਰਣ ਸਿੰਘ ਨਾਮ ਭੂਮ ਪਗ ਧਰੇ। ਹਮਾਰਾ ਸਿੱਖ ਹੋ ਕੇ ਉਸਨੇ ਜਨਮ ਲਿਆ ਹੈ, ਰਣ ਸਿੰਘ ਨਾਮ ਹੈ ਅਰ ਧਰਤੀ ਪਰ ਆਇਆ ਹੈ। ਬਹੁਤਨ ਸੰਗ ਭਰੇਗਾ ਜਬ ਹੀ, ਕਰੇ ਰਾਜ ਹੰਕਾਰੀ ਤਬ ਹੀ। ਬਹੁਤੋ ਕੇ ਸਾਥ ਜਦ ਧਰਮ ਯੁੱਧ ਕਰੇਗਾ, ਤਦ ਹੰਕਾਰੀ ਰਾਜ ਸਾਜ ਕਰੇਗਾ। ਤੀਸਰੇ ਜਨਮ ਲਾਹੌਰ ਮੈਂ ਜਾਵੇ, ਤਬ ਉਧਰੇਗਾ ਮਮ ਟਿਗ ਆਵੇ। ਇਹ ਤੀਸਰੇ ਜਨਮ ਲਾਹੌਰ ਜਾਵੇਗਾ, ਉਸਦਾ ਉਧਾਰ ਤਦ ਹੋਗਾ ਜਦ ਮੇਰੀ ਸ਼ਰਨ ਦੇ ਵਿਚ ਆਵੇਗਾ। ਇਸ ਤਰੀਕੇ ਦੇ ਨਾਲ 100 ਸਾਖੀ ਦੇ ਵਿਚ 17ਵੀਂ ਸਾਖੀ ਅੰਕਿਤ ਕੀਤੀ ਹੋਈ ਹੈ, ਜਿਹਨੂੰ ਪਹਿਲਾਂ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਹੈ, ਉਹ ਮੈਂ ਤੁਹਾਡੇ ਸਨਮੁਖ ਪੇਸ਼ ਕੀਤੀ ਹੈ, ਤੇ ਜਿਵੇਂ 100 ਸਾਖੀ ਦੇ ਵਿਚ ਮੂਲ ਕਥਾ ਹੈ ਉਹ ਵੀ ਮੈਂ ਤੁਹਾਡੇ ਸਨਮੁਖ ਪੇਸ਼ ਕੀਤੀ ਹੈ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇਸ ਪ੍ਰਕਾਰ ਸ੍ਰੀ ਸਤਿਗੁਰੂ ਬੈਠੇ ਸਭਾ ਸਥਾਨ, ਬ੍ਰਿੰਦ ਸਿੱਖ ਮਿਲ ਕੇ ਤਬ ਕਰੀ ਪੁਕਾਰ ਮਹਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭਾ ਦੇ ਵਿਚ ਬੈਠੇ ਹੋਏ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ ਬਹੁਤੇ ਸਾਰੇ ਸਿੱਖ ਸੇਵਕ ਬੈਠੇ ਹੋਏ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਸਿੱਖਾਂ ਦੇ ਵੱਲੋਂ ਅਰਜ ਹੋਈ। ਇਸ ਜਗ੍ਹਾ ਦੇ ਉੱਤੋਂ 100 ਸਾਖੀ ਦੀ 18ਵੀਂ ਜਿਹੜੀ ਸਾਖੀ ਹੈ ਉਸ ਨੂੰ ਕਵੀ ਸੰਤੋਖ ਸਿੰਘ ਜੀ ਆਪਣੇ ਸ਼ਬਦਾਂ ਦੇ ਵਿਚ ਬਿਆਨ ਕਰ ਰਹੇ ਨੇ। ਗੁਰੂ ਗਰੀਬ ਨਿਵਾਜ ਪ੍ਰਭ ਹੇ ਕਿਰਪਾ ਨਿਦਾਨਾ। ਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਬੇਨਤੀ ਕੀਤੀ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹੇ ਗਰੀਬ ਨਿਵਾਜ ਜੀ, ਸਾਡੀ ਤੁਹਾਡੇ ਚਰਨਾਂ ਦੇ ਵਿਚ ਇੱਕ ਬੇਨਤੀ ਹੈ, ਹੇ ਕਿਰਪਾ ਦੇ ਨਿਦਾਨ ਸਤਿਗੁਰੂ ਜੀ, ਬੇਨਤੀ ਨੂੰ ਸੁਣ। ਤਕਰਾਈ ਸੋ ਪ੍ਰਸਾਦ ਕੈ ਸਭ ਹਿਨ ਹੀ ਜਾਨਾ, ਦੇਤ ਲਾਂਗਰੀ ਅਲਪ ਹੀ ਜਾਚਿਤ ਸਿੱਖ ਫੇਰੀ, ਨਹਿ ਬੋਲੇ ਮੁਖ ਮੌਣ ਤਰ ਜੇ ਕਹਿ ਕੁਫੇਰੀ। ਸਾਰਿਆਂ ਸਿੱਖਾਂ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ, ਲਾਂਗਰੀ ਪ੍ਰਸ਼ਾਦ ਦਾ ਤਕਰਾਰੀ ਹੈ, ਇਹ ਗੱਲ ਸਭ ਨੇ ਜਾਣ ਲਈ ਹੈ, ਥੋੜਾ ਖਾਣ ਨੂੰ ਦਿੰਦਾ ਹੈ, ਜੋ ਸਿੱਖ ਹੋਰ ਮੰਗਣ ਤਾਂ ਬੋਲਦਾ ਹੀ ਨਹੀਂ, ਚੁੱਪ ਵੱਟ ਜਾਂਦਾ ਹੈ, ਜੇ ਬੋਲਦਾ ਹੈ ਤਾਂ ਉਲਟ ਪੁਲਟ ਹੀ ਬੋਲਦਾ ਹੈ। ਭਾਵ ਕੇ ਲਾਂਗਰੀ ਦੇ ਉੱਤੇ ਸਿੱਖਾਂ ਨੇ ਸ਼ਿਕਾਇਤ ਕੀਤੀ।
ਸ੍ਰੀ ਮੁਖ ਤੇ ਮੁਸਕਾਏ ਕਰ ਇਮ ਬਾਕ ਬਖਾਨਾ, ਲੋਭੀ ਦੀਰਗ ਲਾਂਗਰੀ ਨਾਹਿਣ ਤ੍ਰਿਪ ਤਾਨਾ।
ਬੇਨਤੀ ਨੂੰ ਸੁਣ ਕੇ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮੁਸਕਰਾ ਕੇ ਆਪਣੇ ਸ੍ਰੀ ਮੁਖ ਤੋਂ ਬਚਨ ਕੀਤਾ। ਕਹਿੰਦੇ ਲੋਭੀ ਦੀਰਗ ਲਾਂਗਰੀ ਨਾਹਿਣ ਤ੍ਰਿਪਤਾਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਲਾਂਗਰੀ ਹੈ ਉਹ ਬਹੁਤ ਲੋਭੀ ਹੈ, ਵੱਡਾ ਲੋਭੀ ਹੈ, ਉਹਦੀ ਤ੍ਰਿਪਤੀ ਹੋਈ ਨੀ।
ਗੁਰ ਤਨ ਇਨ ਖਾਇਓ ਅਧਿਕ ਡਹਿ ਕਯੋ ਮਨ ਮਾਹੀ, ਪਿਛਲੇ ਜਨਮ ਮਸੰਦ ਥੋ ਭੁੱਖਾ ਵੱਡ ਆਹੀ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਘਰ ਦਾ ਬਹੁਤਾ ਸਾਰਾ ਧਨ ਇਸ ਨੇ ਖਾਧਾ ਹੈ, ਇਸ ਕਰਕੇ ਭਰਮ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਿਛਲੇ ਜਨਮ ਦੇ ਵਿਚ ਬਹੁਤ ਵੱਡਾ ਇਹ ਮਸੰਦ ਸੀ, ਪਰ ਇਹਦੀ ਤਾਂ ਵੀ ਭੁੱਖ ਵੱਧਦੀ ਗਈ, ਘਟੀ ਨੀ।
ਜੇ ਮੋਹ ਦੇਗ ਗੁਰੂ ਕੀ ਹੋਏ, ਦੇਗ ਵਾਹਿਗੁਰੂ ਜੀ ਕੀ ਸੋਏ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜੇ ਵੋ ਭਾਵ ਕੇ ਛਕੋ, ਜਿਹੜਾ ਲੰਗਰ ਹੈ ਉਹ ਤੇ ਗੁਰੂ ਜੀ ਦਾ ਹੈ, ਜਿਹੜੀ ਦੇਗ ਹੈ ਉਹ ਤੇ ਸਤਿਗੁਰੂ ਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਵਾਦ ਦੇਗ ਮੈਂ ਬਹੁਤੋ ਰਹਿ, ਜੋ ਪਾਹੋ ਲਿਆ ਗੁਰ ਸਿੱਖ ਅਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਅੰਮ੍ਰਿਤਧਾਰੀ ਸਿੰਘ ਹੈ ਗੁਰੂ ਦਾ, ਉਹ ਦੇਗ ਨੂੰ ਤਿਆਰ ਕਰੇ, ਦੇਗ ਦਾ ਜਿਹੜਾ ਲੰਗਰ ਦਾ ਸਵਾਦ ਹੈ ਉਹ ਬਹੁਤਾ ਹੀ ਜ਼ਿਆਦਾ ਰਵੇਗਾ, ਉਸ ਲਾਂਗਰੀ ਦਾ ਖਹਿੜਾ ਛੱਡੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਸੀਂ ਆਪ ਲੰਗਰ ਕਰਿਆ ਕਰੋ।
ਨਹੀਂ ਪ੍ਰਸ਼ਾਦ ਦੇਗ ਕੋ ਖਾਏ, ਸੋਹਣੇ ਗੁਰ ਕੋ ਸਿੱਖ ਕਰਾਏ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜਿਹੜਾ ਵੀ ਕੋਈ ਗੁਰੂ ਦਾ ਸਿੱਖ ਲੰਗਰ ਦੇ ਵਿੱਚੋਂ ਦੇਗ ਦਾ ਪ੍ਰਸ਼ਾਦਾ ਨਹੀਂ ਛਕਦਾ, ਭਾਵ ਕਿ ਉਹ ਕਦੇ ਵੀ ਗੁਰੂ ਦਾ ਸਿੱਖ ਨਹੀਂ ਹੈ, ਭਾਵ ਕਿ ਲੰਗਰ ਤੁਹਾਡਾ ਹੈ, ਖਾਲਸੇ ਦਾ ਲੰਗਰ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕੋ, ਆਪ ਬਣਾ ਕੇ ਛਕੋ।
ਆਪ ਪ੍ਰਸ਼ਾਦ ਬਣਾਵੋ ਤਿਆਰ, ਟਿਗਵੈ ਦੀਜੈ ਚੋਹਾਰ।
ਸਤਿਗੁਰੂ ਜੀ ਕਹਿੰਦੇ ਨੇ ਕਿ ਆਪ ਪ੍ਰਸ਼ਾਦਾ ਤਿਆਰ ਕਰੋ, ਬਣਾਵੋ,
ਟਿਗ ਹੈ ਦੀਜੈ ਅਚੋ ਹਾਰ,
ਭਾਵ ਕੇ ਸਿੱਖ ਦੇ ਨੇੜੇ ਹੋ ਕੇ ਦਿਓ ਤੇ ਆਖੋ ਕਿ ਪ੍ਰਸ਼ਾਦ ਛਕੋ। ਇਸ ਤਰ੍ਹਾਂ ਤੁਸੀਂ ਆਪ ਵੀ ਛਕੋ ਤੇ ਦੂਜਿਆਂ ਨੂੰ ਵੀ ਪ੍ਰਸ਼ਾਦਾ ਛਕਾਓ।
ਆਵ ਤੇ ਸੁਣੋ ਸਿੱਖ ਸਭ ਪਾਈ, ਕਰਕੇ ਰਹਿਤ ਜਥਾ ਹਮ ਗਾਈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਸਿੱਖੋ ਪਿਆਰਿਓ, ਸੁਣੋ, ਜਿਹੜੀ ਮੈਂ ਰਹਿਤ ਤੁਹਾਨੂੰ ਦੱਸੀ ਹੈ ਉਸੇ ਤਰੀਕੇ ਦੇ ਨਾਲ ਤੁਸੀਂ ਵਰਤੋ।
ਸਿੱਖ ਪ੍ਰਸ਼ਾਦ ਛਕਾਵੈ ਸਿੱਖ ਕੋ, ਹੋਏ ਨਿਹਾਲ ਨਾ ਕਸ਼ਟ ਭਵਿੱਖ ਕੋ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਵੀ ਸਿੱਖ ਕਿਸੇ ਦੂਸਰੇ ਸਿੱਖ ਨੂੰ ਪ੍ਰਸ਼ਾਦਾ ਛਕਾਉਂਦਾ ਹੈ, ਹੋਏ ਨਿਹਾਲ ਨਾ ਕਸ਼ਟ ਭਵਿੱਖ, ਛਕਾਉਣ ਵਾਲੇ ਤੇ ਛਕਣ ਵਾਲੇ ਨਿਹਾਲ ਹੁੰਦੇ ਨੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਵੀ ਦੂਜੇ ਸਿੱਖ ਨੂੰ ਸਿੱਖ ਪ੍ਰਸ਼ਾਦਾ ਛਕਾਉਂਦਾ ਹੈ, ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੁੱਖ ਦਾ ਸਾਹਮਣਾ ਕਰਨਾ ਨਹੀਂ ਪਏਗਾ।
ਆਸ਼ਰਮ ਭਰਨ ਸਵਣ ਤੇ ਤਿਆਗੀ, ਪੰਥ ਗੁਰੂ ਕੋ ਪ੍ਰਭ ਅਨੁਰਾਗੀ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਵੇਂ ਕਿਸੇ ਵੀ ਆਸ਼ਰਮ ਦਾ ਹੋਵੇ, ਭਾਵੇਂ ਕਿਸੇ ਵੀ ਵਰਣ ਦਾ ਹੋਵੇ, ਕਿਸੇ ਨੂੰ ਵੀ ਤਿਆਗਣਾ ਨਹੀਂ ਚਾਹੀਦਾ। ਪੰਥ ਗੁਰੂ ਕੋ ਪ੍ਰਭ ਅਨੁਰਾਗੀ, ਕਿਉਂਕਿ ਜਿਹੜਾ ਗੁਰੂ ਦਾ ਖਾਲਸਾ ਪੰਥ ਹੈ ਉਹ ਪ੍ਰਭੂ ਦੇ ਨਾਲ ਅਨੁਰਾਗ ਵਾਲਾ ਹੈ, ਪ੍ਰੇਮ ਵਾਲਾ ਹੈ।
ਕਰ ਅਰਦਾਸ ਕਰੋ ਬਰਤਾਵਨ, ਤਵਾ ਪ੍ਰਸਾਦ ਕਹਿ ਛਕੈ ਛਕਾਵਨ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅਰਦਾਸਾ ਕਰਕੇ ਪ੍ਰਸ਼ਾਦੇ ਨੂੰ ਵਰਤਾ ਦਿਆ ਕਰੋ, ਤਵਾ ਪ੍ਰਸਾਦ ਕਹਿ ਛਕੈ ਛਕਾਵਣ, ਭਾਵ ਕੇ ਨਾਲ ਹੀ ਆਖਿਆ ਜਾਵੇ ਤਵਾ ਪ੍ਰਸਾਦ। ਤਵਾ ਤੋਂ ਭਾਵ ਹੁੰਦਾ ਤੇਰੀ ਤੇ ਪ੍ਰਸਾਦ ਤੋਂ ਭਾਵ ਹੁੰਦਾ ਮਿਹਰ ਕਿਰਪਾ, ਭਾਵ ਕੇ ਗੁਰੂ ਤੇਰੀ ਕਿਰਪਾ, ਇਸ ਤਰ੍ਹਾਂ ਕਹਿ ਕੇ ਛਕਿਆ ਜਾਵੇ ਤੇ ਛਕਾਇਆ ਜਾਵੇ।
ਤ੍ਰਿਪਤ ਹੋਏ ਮੁਖ ਹੱਥ ਪਖਾਰੋ, ਤਿਸ ਪਸਚਾਤੀ ਚੁਲਾਇਓ ਚਾਰੋ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤ੍ਰਿਪਤ ਹੋ ਕੇ ਭਾਵ ਕੇ ਛਕ ਕੇ ਫੇਰ ਮੂੰਹ ਤੇ ਹੱਥਾਂ ਨੂੰ ਧੋਵੋ, ਤਿਸ ਪਸਚਾਤੀ ਚੁਲਾ ਉਚਾਰੋ। ਉਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਚੁਲਾ ਕੀਤਾ ਜਾਵੇ, ਜਿਸ ਤਰ੍ਹਾਂ ਦੀ ਮਰਿਆਦਾ ਹੈ ਇਹ ਸ਼ੁਰੂ ਤੋਂ ਹੀ ਚੱਲੀ ਆਉਂਦੀ ਹੈ, ਜਿਵੇਂ ਕਿ ਅੱਜ ਕੱਲ ਵੀ ਐਸੀ ਮਰਿਆਦਾ ਹੈ ਕਿ ਪ੍ਰਸ਼ਾਦਾ ਛਕਣ ਤੋਂ ਬਾਅਦ ਚੁਲਾ ਕੀਤਾ ਜਾਵੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਐਸੀ ਹੀ ਮਰਿਆਦਾ ਦੱਸ ਰਹੇ ਨੇ।
ਸ਼ਾਸਤਰ ਤੁਰੰਗਮ ਕੀ ਨਿਤ ਸੋਧੀ, ਹੋਵਣ ਤੁਰਕਣ ਸੰਗ ਵਿਰੋਧੀ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹਥਿਆਰਾਂ ਦੇ ਨਾਲ ਤੇ ਘੋੜਿਆਂ ਦੇ ਨਾਲ ਹਮੇਸ਼ਾ ਪਿਆਰ ਹੋਣਾ ਚਾਹੀਦਾ।
ਸ਼ਸਤਰ ਤੁਰੰਗਮ ਕੀ ਨਿਤ ਸੋਧੀ, ਭਾਵ ਕੇ ਪਵਿੱਤਰ ਰਹਿਣੀ ਰੱਖਣੀ ਚਾਹੀਦੀ ਹੈ, ਸੋਝੀ ਰੱਖਣੀ ਚਾਹੀਦੀ ਹੈ ਹਥਿਆਰਾਂ ਦੀ ਤੇ ਘੋੜਿਆਂ ਦੀ।
ਹੋਵਣ ਤੁਰਕਣ ਸੰਗ ਵਿਰੋਧੀ, ਇਸ ਤੋਂ ਇਲਾਵਾ ਮੇਰਾ ਜਿਹੜਾ ਖਾਲਸਾ ਹੈ ਉਹ ਤੁਰਕਾਂ ਦਾ ਵਿਰੋਧੀ ਹੋਵੇ।
ਰਹਿਣ ਪਹਾੜੀ ਸੋ ਨਿਤ ਨਿਆਰੋ, ਬਣ ਕਰ ਸਖਾ ਨ ਕੀਜੈ ਪਿਆਰੋ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਹਾੜੀਆਂ ਤੋਂ ਨਿਤ ਹੀ ਨਿਆਰਾ ਰਹਿਣਾ, ਵੱਖਰਾ ਰਹਿਣਾ, ਬਣ ਕਰ ਸਖਾ ਨ ਕੀਜੈ ਪਿਆਰੋ, ਕਦੇ ਵੀ ਸਖਾ ਬਣ ਕੇ ਮਿੱਤਰ ਬਣ ਕੇ ਪਹਾੜੀਆਂ ਦੇ ਨਾਲ ਪਿਆਰ ਨਹੀਂ ਪਾਉਣਾ।
ਸਭ ਸਿੱਖਣ ਕੋ ਖਰਚ ਵਿਸਾਲਾ, ਦਹਿ ਗੁਰੂ ਸਰਵਥਾ ਕਲਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਿਆਂ ਸਿੱਖਾਂ ਨੂੰ ਵੱਡਾ ਜਿਹੜਾ ਖਰਚਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭ ਥਾਂ ਸਭ ਵੇਲੇ ਦੇਵੇਗਾ।
ਛਤਰੀਆਦ ਵਰਨ ਚੌਰਾਸੀ ਆਸ਼ਰਮ ਚਾਰ ਯਾਦ ਸਨੇ ਆਸੀ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਛਤਰੀ ਆਦ ਵਰਨ ਚੌਰਾਸੀ ਭਾਵ ਕੇ ਚਾਰ ਵਰਨਾ ਦੇ ਲੋਕ ਨੇ, ਚਾਰ ਵਰਨ ਮੰਨੇ ਜਾਂਦੇ ਨੇ, ਆਸ਼ਰਮ ਚਾਰ ਆਦ ਸੰਨਿਆਸੀ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਚਾਰ ਆਸ਼ਰਮ ਨੇ ਉਹ ਵੀ ਮੰਨੇ ਗਏ ਨੇ ਕਿਉਂਕਿ ਚਾਰ ਵਰਨ ਨੇ, ਇਸੇ ਤਰ੍ਹਾਂ ਚਾਰ ਹੀ ਆਸ਼ਰਮ ਨੇ। ਬ੍ਰਾਹਮਣ ਖੱਤਰੀ ਸ਼ੂਦਰ ਤੇ ਵੈਸ਼ ਇਹ ਚਾਰ ਵਰਨ ਮੰਨੇ ਜਾਂਦੇ ਨੇ। ਯਜਰ ਵੇਦ ਅਧਿਆਏ 13 ਦੇ 11ਵੇਂ ਮੰਤਰ ਦੇ ਵਿੱਚ ਲਿਖਿਆ ਹੈ ਕਿ ਬ੍ਰਾਹਮਣ ਪ੍ਰਮਾਤਮਾ ਦਾ ਮੁਖ ਹੈ, ਬਾਂਹ ਛਤਰੀ ਹੈ, ਵੈਸ਼ ਪੱਟ ਹੈ ਅਤੇ ਪੈਰਾਂ ਤੋਂ ਸ਼ੂਦਰ ਪੈਦਾ ਹੋਇਆ। ਇਸ ਤਰ੍ਹਾਂ ਲਿਖਿਆ ਹੋਇਆ ਯਜਰ ਵੇਦ ਦੇ ਵਿੱਚ, ਐਸਾ ਬਿਆਨ ਹੈ। ਮੈਂ ਅਰਜ ਕਰ ਰਿਹਾ ਸੀ ਕਿ ਬ੍ਰਾਹਮਣ ਖੱਤਰੀ ਸ਼ੂਦਰ ਤੇ ਵੈਸ਼ ਇਹ ਚਾਰ ਵਰਨ ਮੰਨੇ ਜਾਂਦੇ ਨੇ, ਇਸੇ ਤਰ੍ਹਾਂ ਚਾਰ ਆਸ਼ਰਮ ਮੰਨੇ ਜਾਂਦੇ ਨੇ। ਬ੍ਰਹਮਚਰਜ, ਦੂਸਰਾ ਹੈ ਗ੍ਰਸਥ, ਤੀਸਰਾ ਹੈ ਬਾਣ ਪ੍ਰਸਥ ਅਤੇ ਚੌਥਾ ਹੈ ਸੰਨਿਆਸ। ਇਹਨਾਂ ਨੂੰ ਚਾਰ ਆਸ਼ਰਮ ਆਖਿਆ ਜਾਂਦਾ ਹੈ। ਰਾਗ ਗਾਉਣ ਦੇ ਵਿੱਚ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਫਰਮਾਨ ਕਰਦੇ ਨੇ। ਸਤਿਗੁਰੂ ਰਾਮਦਾਸ ਜੀ ਲਿਖਦੇ ਨੇ, ਚਾਰ ਵਰਨ ਚਾਰ ਆਸ਼ਰਮ ਹੈ, ਜੋ ਹਰ ਤਿਆਵੈ ਸੋ ਪ੍ਰਧਾਨ। ਭਾਵ ਕੇ ਚਾਰ ਹੀ ਵਰਨ ਨੇ, ਚਾਰ ਹੀ ਆਸ਼ਰਮ ਨੇ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਉਹੀ ਪ੍ਰਧਾਨ ਹੈ ਜੋ ਹਰੀ ਤਿਆਵੈ, ਜੋ ਹਰੀ ਨੂੰ ਤਿਉਂਦਾ, ਜੋ ਨਾਮ ਦਾ ਜਾਪ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਉਹੀ ਪ੍ਰਧਾਨ ਹੈ, ਭਾਵੇਂ ਉਹ ਵਰਨਾ ਦੇ ਵਿੱਚ ਆਉਂਦਾ ਹੋਵੇ ਤੇ ਭਾਵੇਂ ਆਸ਼ਰਮਾਂ ਦੇ ਵਿੱਚ ਆਉਂਦਾ ਹੋਵੇ। ਇਸ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਆਸ਼ਰਮ ਵੀ ਚਾਰ ਨੇ, ਜਿਹੜੇ ਵਰਨ ਨੇ ਉਹ ਵੀ ਚਾਰ ਨੇ। ਸਕਲ ਅਧੀਨ ਪੰਥ ਕੇ ਕਰੇ ਸੋ ਸਭ ਪੰਥ ਸ਼ਬਦ ਅਨੁਸਾਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਰੇ ਦੇ ਸਾਰੇ ਇਹ ਖਾਲਸੇ ਦੇ ਅਧੀਨ ਕਰ ਦਿੱਤੇ ਨੇ, ਸੋ ਸਭ ਪੰਥ ਸ਼ਬਦ ਅਨੁਸਾਰੇ, ਤੇ ਜਿਹੜਾ ਖਾਲਸਾ ਪੰਥ ਹੈ ਉਹ ਸਾਰੇ ਦਾ ਸਾਰਾ ਗੁਰੂ ਦੇ ਅਨੁਸਾਰ ਹੈ, ਗੁਰੂ ਦੇ ਹੁਕਮ ਦੇ ਵਿੱਚ ਹੈ।
ਸੇਵਾ ਸਿੱਖਣ ਕੀ ਸਿੱਖ ਤਾਰੇ, ਅਚੈ ਪ੍ਰਸਾਦ ਨ ਪਾਸ ਉਠਾਰੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਿੱਖ ਦੀ ਸੇਵਾ ਦੂਸਰਾ ਸਿੱਖ ਪ੍ਰੇਮ ਨੂੰ ਧਾਰਨ ਕਰਕੇ ਕਰੇ, ਅਚੈ ਪ੍ਰਸਾਦ ਨਾ ਪਾਸ ਉਠਾਰੇ, ਭਾਵ ਕੇ ਪਾਸ ਬੈਠੇ ਨੂੰ ਪੰਗਤ ਦੇ ਵਿੱਚੋਂ ਨਾ ਉਠਾਏ। ਜਾਂ ਫਿਰ ਦੂਸਰਾ ਤੁਕ ਦਾ ਭਾਵ ਲੱਗ ਸਕਦਾ ਹੈ ਕਿ ਚੁੱਕ ਕੇ ਰੋਟੀ ਨਾਲ ਨਾ ਲੈ ਜਾਵੇ।
ਤ੍ਰਿਪਤ ਉਧਰ ਲੋਭ ਪੁਣ ਕਰੇ, ਮੰਦ ਨਜ਼ਰ ਸਿੱਖ ਕੇ ਘਰ ਤਰੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹਦਾ ਉਧਰ ਭਰ ਜਾਵੇ, ਪੇਟ ਭਰ ਜਾਵੇ, ਤ੍ਰਿਪਤੀ ਹੋ ਜਾਵੇ, ਪਰ ਫੇਰ ਵੀ ਜਿਆਦਾ ਲੋਭ ਨੂੰ ਜੇਕਰ ਕੋਈ ਧਾਰਨ ਕਰਦਾ ਹੈ। ਇਸ ਤੋਂ ਇਲਾਵਾ ਮੰਦ ਨਜ਼ਰ ਸਿੱਖ ਕੇ ਘਰ ਤਰੇ, ਮੰਦੀ ਨਜ਼ਰ ਮਾੜੀ ਨਜ਼ਰ ਕਿਸੇ ਸਿੱਖ ਦੇ ਘਰ ਦੇ ਉੱਤੇ ਜਿਹੜਾ ਧਾਰਨ ਕਰਦਾ।
ਸੋ ਸਿੱਖ ਪਰ ਨਰਕ ਮੈਂ ਜਾਈ, ਨਹੀਂ ਤਿਸ ਕੋ ਮੈਂ ਬਣੋ ਸਹਾਈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਐਸਾ ਜਿਹੜਾ ਸਿੱਖ ਹੈ ਉਹ ਨਰਕਾਂ ਦੇ ਵਿੱਚ ਸੁੱਟਿਆ ਜਾਵੇਗਾ, ਮੈਂ ਕਿਸੇ ਵੀ ਪ੍ਰਕਾਰ ਦੇ ਨਾਲ ਐਸੇ ਸਿੱਖ ਦੀ ਸਹਾਇਤਾ ਕਦੇ ਨਹੀਂ ਕਰਾਂਗਾ।
ਨਹੀਂ ਪ੍ਰਸਾਦ ਕੀ ਨਿੰਦ ਅਲਾਵੈ, ਛੋਦਤ ਸਿੱਖ ਕੋ ਸਾਦਰ ਖੁਆਵੈ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਦੇ ਵੀ ਪ੍ਰਸ਼ਾਦ ਦੀ ਨਿੰਦਿਆ ਕਰਨੀ ਨਹੀਂ ਚਾਹੀਦੀ। ਛੋਦਤ ਸਿੱਖ ਕੋ ਸਾਦਰ ਖਵਾਵੈ, ਜਿਹੜਾ ਵੀ ਭੁੱਖਾ ਸਿੱਖ ਹੋਵੇ ਉਹਨੂੰ ਪ੍ਰਸ਼ਾਦ ਛਕਾਵੇ, ਭਾਵ ਕੇ ਪ੍ਰਸ਼ਾਦਾ ਛਕਾਵੇ, ਉਹਦੀ ਤ੍ਰਿਪਤੀ ਕਰੇ।
ਸੌ ਜਗਣ ਕੋ ਫਲ ਸੋ ਪਾਏ, ਗੁਰ ਸਿੱਖ ਕੋ ਕਰ ਪ੍ਰੇਮ ਛਕਾਏ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਵੀ ਗੁਰੂ ਦਾ ਸਿੱਖ ਪ੍ਰੇਮ ਦੇ ਨਾਲ ਕਿਸੇ ਗੁਰੂ ਦੇ ਸਿੱਖ ਨੂੰ ਪ੍ਰਸ਼ਾਦਾ ਛਕਾ ਦਿੰਦਾ, ਸੌ ਜਗਣ ਕੋ ਫਲ ਕੋ ਪਾਏ, ਸੌ ਜੱਗਾਂ ਦਾ ਫਲ ਉਸ ਨੂੰ ਪ੍ਰਾਪਤ ਹੁੰਦਾ ਜਿਹੜਾ ਕਿਸੇ ਦੂਸਰੇ ਨੂੰ ਪ੍ਰਸ਼ਾਦਾ ਛਕਾ ਦਿੰਦਾ।
ਸਿੱਖ ਕੋ ਦੇ ਵਿਵਾਹ ਕਰਾਏ, ਸੋ ਨਿਸ ਤਰ੍ਹਾਂ ਬਿਲਮ ਨਹੀਂ ਲਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਵੀ ਸਿੱਖ ਦੂਸਰੇ ਦਾ ਨਿਰਵਾਹ ਕਰਵਾ ਦਿੰਦਾ, ਉਹਦਾ ਡੰਗ ਟਪਾ ਦਿੰਦਾ, ਸੋ ਨਿਸ ਤਰ੍ਹਾਂ ਬਿਲਮ ਨਹੀਂ ਲਾਏ, ਉਹ ਤੇ ਨਿਸ਼ਚਿਤ ਰੂਪ ਦੇ ਵਿਚ ਭਾਵ ਸਾਗਰ ਤੋਂ ਤਰੇਗਾ। ਇਸ ਗੱਲ ਦੇ ਵਿਚ ਕੋਈ ਨਾ ਹੀ ਛੱਕ ਹੈ ਤੇ ਨਾ ਹੀ ਦੇਰੀ ਲੱਗੇਗੀ।
ਸਿੱਖ ਸਿੱਖ ਵਿਦਿਆ ਸਿੱਖ ਲਾਵੇ, ਨਗਨ ਸਿੱਖ ਕੋ ਵਸਤਰ ਉਡਾਵੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਕੋਈ ਵਿਦਿਆ ਵਾਲਾ ਸਿੱਖ ਹੈ, ਉਸ ਸਿੱਖ ਨੂੰ ਚਾਹੀਦਾ ਹੈ ਕਿ ਕਿਸੇ ਦੂਸਰੇ ਸਿੱਖ ਨੂੰ ਵਿਦਿਆ ਪੜਾ ਦੇਵੇ, ਵਿਦਿਆ ਸਿਖਾ ਦੇਵੇ। ਨਗਨ ਸਿੱਖ ਕੋ ਵਸਤਰ ਉਡਾਵੇ। ਇਸ ਤੋਂ ਇਲਾਵਾ ਜੇਕਰ ਕੋਈ ਸਿੱਖ ਨਗਨ ਹੈ, ਵਸਤਰ ਉਹਦੇ ਕੋਲ ਹੈ ਨਹੀਂ ਹਨ, ਤਾਂ ਉਸ ਨੂੰ ਵਸਤਰ ਪ੍ਰਦਾਨ ਕਰੇ।
ਕਾਰਜ ਅਰਿਓ ਸਿੱਖ ਕੋ ਸਾਧੇ, ਜਮ ਕੀ ਬਾਧਾ ਸੋ ਨਹੀਂ ਲਾਦੇ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਕਿਸੇ ਗੁਰੂ ਦਾ ਸਿੱਖ ਕਿਸੇ ਵੀ ਪ੍ਰਕਾਰ ਦਾ ਕੋਈ ਕੰਮ ਅੜਿਆ ਹੋਇਆ, ਜਿਹੜਾ ਕਿ ਨੇਪਰੇ ਨਹੀਂ ਚੜਦਾ, ਤੇ ਦੂਸਰੇ ਸਿੱਖ ਨੂੰ ਚਾਹੀਦਾ ਹੈ ਕਿ ਹਰ ਇੱਕ ਪ੍ਰਕਾਰ ਦੇ ਨਾਲ ਉਹਦੀ ਮਦਦ ਕਰਕੇ ਉਹਦੇ ਕਾਰਜ ਨੂੰ, ਉਹਦੇ ਕੰਮ ਨੂੰ ਸਵਾਰ ਦੇਵੇ। ਜਿਹੜਾ ਵੀ ਐਸਾ ਕੰਮ ਕਰਦਾ, ਜਮ ਕੀ ਵਾਧਾ ਸੋ ਨਹੀਂ ਲਾਦਾ, ਭਾਵ ਕਿ ਜਮ ਦੀ ਵਾਧਾ ਪੀੜਾ ਕਦੇ ਵੀ ਉਸ ਨੂੰ ਨਹੀਂ ਹੋਵੇਗੀ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਸਾਖੀ ਨੂੰ ਬਿਆਨ ਕੀਤਾ, ਜਿਹੜੀ ਕਿ 100 ਸਾਖੀ ਦੀ 18ਵੀਂ ਸਾਖੀ ਹੈ। ਜਿਸ ਤਰੀਕੇ ਦੇ ਨਾਲ 18ਵੀਂ ਸਾਖੀ ਨੂੰ 100 ਸਾਖੀ ਦੇ ਵਿੱਚ ਅੰਕਿਤ ਕੀਤਾ ਗਿਆ ਹੈ, ਉਹ ਵੀ ਮੈਂ ਤੁਹਾਡੇ ਸਨਮੁਖ ਪੇਸ਼ ਕਰਾਂਗਾ। ਸਾਖੀ ਬਹੁਤ ਛੋਟੀ ਹੀ ਹੈ।
ਏਕ ਬੇਰ ਸਿੱਖਾਂ ਫਰਿਆਦ ਕਰੀ, ਲਾਂਗਰੀ ਪ੍ਰਸ਼ਾਦ ਕਾ ਤਕਰਾਰੀ ਹੈਗਾ। ਹੱਸ ਕੇ ਬੋਲੇ, ਲਾਂਗਰੀ ਲੋਭੀ ਹੈਗਾ, ਗੁਰੂ ਤਨ ਖਾਇਆ ਮਸੰਦ ਹੈਗਾ, ਜਨਮ ਪਿਛਲੇ ਕਾ ਭੁੱਖਾ ਹੈ। ਜਾਓ ਤੇਗ ਗੁਰੂ ਕੀ, ਦੇਗ ਵਾਹਿਗੁਰੂ ਜੀ ਕੀ, ਸਵਾਦ ਬਹੁਤ ਦੇਗ ਮੇ ਹੋਵੇਗਾ। ਪਾਹਲੀਆ ਪ੍ਰਸ਼ਾਦ ਦੇਗ ਕਾ ਨਾ ਖਾਵੇਗਾ, ਸੋ ਸਿੱਖ ਨਹੀਂ। ਭਾਈ ਰਹਿਤ ਕਰ ਪ੍ਰਸ਼ਾਦ, ਸਿੱਖੋ ਆਪ ਹੀ ਕਰ ਲੇਵੋ। ਜੋ ਜੋ ਛਕਾਵੇਗਾ ਸੋ ਨਿਹਾਲ ਹੋਏਗਾ, ਗੁਰੂ ਪੰਥ ਸਭਨਾ ਆਸ਼ਰਮਾਂ ਤੇ ਤਿਆਗੀ ਅਰਦਾਸ ਕਰ ਵਰਤਾਣਾ। ਤੋ ਪ੍ਰਸਾਦ ਕਹਿ ਕਰ ਛਕਣਾ ਅਤੇ ਚੁਲੀ ਪੜਨੀ। ਘੋੜੇ ਸ਼ਸਤਰ ਦੀ ਨਿਤ ਖਬਰ ਅਰ ਤੁਰਕ ਸੋ ਵੈਰ, ਪਹਾੜੀ ਸੁਨਿਆਰ ਮਿੱਤਰਤਾਈ ਨਹੀਂ। ਖਰਚ ਗੁਰੂ ਦੇਵੇਗਾ, ਛਤਰੀ ਸੰਨਿਆਸੀ ਤੁਮਾਰਾ ਖਾਲਸਾ ਜੀ, ਅਧੀਨ ਸ਼ਬਦ ਕੇ ਸੇਵਾ ਸਿੱਖ ਦੀ। ਜੋ ਸਿੱਖ ਪ੍ਰਸ਼ਾਦ ਛਕਦਾ ਉਠਾਏ ਲੇਵੇ, ਅਤੇ ਖਾਏ ਕੇ ਲੋਭ ਕਰੇ, ਅਤੇ ਸਿੱਖ ਦੇ ਘਰ ਮੰਦ ਨਜ਼ਰ ਦੇਖੇ, ਸੋ ਕਰੋੜੀ ਨਰਕ ਭੁਗਵੇਗਾ। ਸੋ ਸਿੱਖ ਹਮਾਰਾ ਨਹੀਂ, ਪ੍ਰਸ਼ਾਦ ਕੀ ਨਿੰਦਾ ਨਹੀਂ ਕਰਨੀ। ਅਤੇ ਜੋ ਸਿੱਖ ਭੁੱਖੇ ਨੂੰ ਛਕਾਵੇਗਾ, 100 ਜਗ ਕਾ ਫਲ ਪਾਵੇਗਾ। ਜੈਸੋ ਭੰਡਾਰਾ ਕਰਵਾਇਆ, ਤੈਸੇ ਭੁੱਖੇ ਨੂੰ ਅੰਨ ਖਵਾਇਆ। ਸਾਖੀ ਪੂਰੀ ਹੋਈ, ਬੋਲੋ ਵਾਹਿਗੁਰੂ ਜੀ। 18ਵੀਂ ਸਾਖੀ ਦੇ ਵਿੱਚ ਇਸ ਤਰੀਕੇ ਦੇ ਨਾਲ ਬਿਆਨ ਕੀਤਾ ਗਿਆ, ਜਿਹੜੀ ਮੈਂ ਸਾਖੀ ਪਹਿਲਾਂ ਤੁਹਾਡੇ ਸਨਮੁਖ ਪੇਸ਼ ਕੀਤੀ ਹੈ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੇ ਅਨੁਸਾਰ। ਹੁਣ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਇਹ ਜਿਹੜੀ ਸਾਖੀ ਹੈ, ਇਸ ਦੇ ਨਾਲ ਹੀ ਅੱਜ ਮੈਂ ਕਥਾ ਨੂੰ ਵਿਸਰਾਮ ਦਿੰਦਾ ਹਾਂ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅਗਲੀ ਸਾਖੀ ਦਾ ਪ੍ਰਾਰੰਭ ਕਰਨਗੇ, ਉਸੇ ਤਰੀਕੇ ਦੇ ਨਾਲ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ, ਉਸੇ ਤਰ੍ਹਾਂ ਵਰਤੇਗੀਆਂ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ। ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾ।
ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ 12ਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ, ਘਰ ਨਾਉਣੇ ਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ, ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ। ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ, ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ, ਜਿਨ ਟੁੱਟੀ ਲਈ ਮਿਲਾਏ। ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ, ਜਿਨ੍ਹਾਂ ਨੇ ਕਲਯੁਗ ਵਿਚ ਸੋਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ, ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, 40 ਸ਼ਹੀਦਾਂ, ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਇਹ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ, ਸਾਡਾ ਧਰਮ ਬਣਿਆ ਰਹਿ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ। ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ, ਨਾ ਵਿਸਾਰੋ, ਰੱਖ ਲਓ, ਬਖਸ਼ ਲਓ, ਦਿਓ ਦੀਦਾਰ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।